ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਗ ਜਲੀਐ ਤਬ ਹੋਇ ਭਸਮ ਤਨ ਜੀ ਦੇ ਦਰ ਤੋਂ ਆਏ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਔਰ ਟੀਵੀ ਦੇ ਮਾਧਿਅਮ ਵੱਖ ਵੱਖ ਹੋਰ ਤਰੀਕਿਆਂ ਨਾਲ ਸੁਰਤ ਕਰਕੇ ਗੁਰੂ ਦਰ ਨਾਲ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮੁਰੰਮਤ ਹੋਈ ਹੈ ਜੋ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਸਭਨਾ ਤੇ ਤਰਸ ਕੀਤਾ ਔਰ ਆਪਣੇ ਦਰ ਘਰ ਦੀ ਰਹਿਮਤ ਬਖਸ਼ਿਸ਼ ਕਰਦਿਆਂ ਅੰਮ੍ਰਿਤ ਵੇਲੇ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਤਖ਼ਤ ਤੇ ਪ੍ਰਕਾਸ਼ਮਾਨ ਹੋ ਕਰਕੇ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਉਸ ਦੀ ਆਪਾਂ ਵਿਚਾਰ ਕਰਨੀ ਹੈ। ਔਰ ਨਾਲ ਹੀ ਅੱਜ ਭਗਤ ਨਾਮਦੇਵ ਜੀ ਹੋਣਾ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਵੀ ਹੈ ਔਰ ਜੋ ਇਸ ਪਾਵਨ ਅਸਥਾਨ ਤੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਤੋ ਕਰੋ ਮਨੋਵਿਰਤੀਆਂ ਨੂੰ ਇਕਾਗਰ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਜੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਦੇ ਇਸਾਰਾ ਯਾਰ ਹਕਰਾ ਗੰਜੂਰ ਜੁਮਲਕ ਫੈਜੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਜਰੀਆ ਤਬ ਹੋਏ ਭਸਮ ਤਨ
ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਦੇ ਰੂਪ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੋਂ ਆਪਾਂ ਨੂੰ ਦਾਤ ਪ੍ਰਾਪਤ ਹੋਈ। ਸੋਰਠ ਰਾਗ ਦੇ ਵਿੱਚ ਭਗਤ ਕਬੀਰ ਜੀ ਹੋਣਾ ਦੀ ਮੁਬਾਰਕ ਰਸਮਾਂ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 654 ਦੇ ਉੱਪਰ ਸੁਭਾਵਮਾਨ ਹੈ। ਪਹਿਲੀ ਪੰਕਤੀ ਜੋ ਆਪ ਜੀ ਨੇ ਹੁਣੇ ਸਰਵਣ ਕੀਤੀ ਹੈ, ਬਾਬਾ ਕਬੀਰ ਜੀ ਨੇ ਇਸ ਸਮੁੱਚੇ ਸ਼ਬਦ ਦੇ ਵਿੱਚ ਜਿੱਥੇ ਸਾਡੇ ਇਸ ਸਰੀਰ ਦੀ ਗੱਲ ਕੀਤੀ ਹੈ ਜੋ ਮਨੁੱਖਾ ਦੇਹੀ ਹੈ, ਗੁਰਬਾਣੀ ਅੰਦਰ ਮਹਾਰਾਜ ਜੀ ਨੇ ਇਸ ਸਰੀਰ ਨੂੰ ਮਨੁੱਖਾ ਤਨ ਨੂੰ ਦੁਰਲੱਭ ਵੀ ਆਖਿਆ ਵੀ ਇਹ ਬੜਾ ਦੁਰਲੱਭ ਹੈ। ਔਰ ਬੜੇ ਲੰਬੇਰੇ ਸਮੇਂ ਤੋਂ ਬਾਅਦ ਬੜੀ ਲੰਬੀ ਉਡੀਕ ਤੋਂ ਬਾਅਦ ਬੜੀ ਭਟਕਣਾ ਤੋਂ ਬਾਅਦ ਇਹ ਦੇਹੀ ਜਿਹੜੀ ਹੈ ਉਹ ਤੈਨੂੰ ਪ੍ਰਾਪਤ ਹੋਈ ਹੈ। ਇਹਦਾ ਹੁਣ ਭਾਵ ਪਤਾ ਕੀ ਹੈ ਮਹਾਰਾਜ ਸਾਨੂੰ ਪਿਛੋਕੜ ਕਿਉਂ ਚੇਤੇ ਕਰਾਉਂਦੇ? ਕਈ ਵਾਰ ਤੁਸੀਂ ਵੇਖੋਗੇ ਵੀ ਹਰ ਬੰਦੇ ਦਾ ਨਾ ਇੱਕ ਅਤੀਤ ਹੁੰਦਾ ਹੈ, ਪਿਛੋਕੜ ਹੁੰਦਾ ਤੇ ਕਈ ਵਾਰ ਜਿੰਨੇ ਅਤੀਤ ਵਿੱਚ ਪਿਛੋਕੜ ਵਿੱਚ ਗੁਜਰੇ ਹੋਏ ਸਮੇਂ ਦੇ ਵਿੱਚ ਬੜੀ ਗਰੀਬੀ ਹੰਡਾਈ ਹੋਵੇ ਨਾ ਤੇ ਬੜੀ ਮਿਹਨਤ ਕੀਤੀ ਹੋਵੇ ਬਜ਼ੁਰਗਾਂ ਨੇ ਵੱਡ ਵਡੇਰਿਆਂ ਨੇ ਸਾਧਨਾ ਕੀਤੀ ਹੋਵੇ ਦੁਨਿਆਵੀ ਤੌਰ ਤੇ ਦੁਨਿਆਵੀ ਸੰਸਾਰਿਕ ਪਦਾਰਥਾਂ ਲਈ, ਮੈਂ ਉਹਦੀ ਗੱਲ ਕਰ ਰਿਹਾ। ਉਹ ਜਦੋਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਅਗਲੇ ਬੱਚੇ ਹੈ ਪੀੜ੍ਹੀ ਹੈ ਉਹਦੀ ਕੀਤੀ ਹੋਈ ਕਮਾਈ ਨੂੰ ਜਦੋਂ ਉਹਦੀ ਕਦਰ ਨਹੀਂ ਨਾ ਜਾਣਦੇ ਤੇ ਉਡਾਉਂਦੇ ਉਹਨਾਂ ਨੂੰ ਕੋਈ ਕਦਰ ਨਹੀਂ ਹੁੰਦੀ ਤਾਂ ਉਹਨਾਂ ਨੂੰ ਬਹਿ ਕੇ ਦੱਸਦਾ ਉਹ ਭਾਈ ਅਸੀਂ ਇੱਕ ਇੱਕ ਕੱਪੜੇ ਦੇ ਵਿੱਚ ਛੇ ਛੇ ਮਹੀਨੇ ਕੱਢ ਛੱਡੇ, ਉਹ ਅਸੀਂ ਭੋਇਆਂ ਤੇ ਸੌਂਦੇ ਰਹੇ, ਉਹ ਅਸੀਂ ਕੱਚਿਆਂ ਕੋਠਿਆਂ ਵਿੱਚ ਗੁਜ਼ਾਰਾ ਕੀਤਾ, ਉਹ ਅਸੀਂ ਇਸ ਤਰ੍ਹਾਂ ਕੀਤਾ। ਤੇ ਜੇ ਹੁਣ ਕੋਲ ਸੁਣਨ ਵਾਲਾਂ ਦਾ ਵੀ ਸਾਨੂੰ ਕਿਉਂ ਕਰਾਉਣਾ ਚੇਤੇ, ਕੋਈ ਉਹਦਾ ਕਾਰਨ ਹੈ। ਬਾਹਰਲੇ ਦੇਸ਼ ਕੋਈ ਸੱਜਣ ਗਿਆ ਤੇ ਉਹਨਾਂ ਦੇ ਨਗਰ ਦਾ ਸੀ, ਉਹ ਆਪਣੇ ਬਜ਼ੁਰਗ ਨੂੰ ਵੀ ਉੱਥੇ ਲੈ ਗਏ ਸੀ ਬਾਹਰ। ਉਹਨਾਂ ਨੂੰ ਪਤਾ ਲੱਗਾ ਵੀ ਪਿੰਡੋਂ ਸੱਜਣ ਆਇਆ ਤੇ ਉਹ ਜਿਹੜਾ ਬਜ਼ੁਰਗ ਦਾ ਪੁੱਤਰ ਸੀ ਉਹਨਾਂ ਨੂੰ ਮਿਲਾਉਣ ਲੈ ਗਿਆ, ਅੰਦਰ ਮਿਲਾਉਣ ਲੈ ਗਿਆ। ਤੇ ਉਹ ਜਾ ਕੇ ਬਜ਼ੁਰਗ ਕੋਲੇ ਬੈਠਾ ਰਿਹਾ, ਉਹ ਬਾਹਰ ਵੇਟ ਕਰਦਾ ਸੀ, ਉਹਦੀ ਉਡੀਕ ਕਰਦਾ ਵੀ ਛੇਤੀ ਚੱਲੀਏ ਆਪਾਂ। ਉਹ ਵਾਹਵਾ ਨਾ 15-20 ਮਿੰਟ ਅੰਦਰ ਲਾ ਦਿੱਤੇ ਉਹਨੇ। ਆਖਰ ਉਹਦੇ ਬੱਚੇ ਨੇ ਪੁੱਤਰ ਨੇ ਆਵਾਜ਼ ਮਾਰੀ ਵੀ ਆ ਜਾਓ ਜੀ ਹੁਣ ਚੱਲੀਏ। ਉਹ ਜਦੋਂ ਗੱਡੀ ਚ ਬੈਠ ਗਏ ਨਾ ਤੇ ਗੱਡੀ ਚ ਬਹਿ ਕੇ ਤੇ ਉਹ ਬਜ਼ੁਰਗ ਦਾ ਜਿਹੜਾ ਪੁੱਤਰ ਸੀ ਨਾ ਉਹਨੂੰ ਸੱਜਣ ਨੂੰ ਕਹਿੰਦਾ, ਭਾਪਾ ਜੀ ਹੁਣਾਂ ਕੋਲੇ ਮੈਨੂੰ ਲੱਗਦਾ ਤੁਹਾਨੂੰ ਟਾਈਮ ਤਾਂ ਲੱਗ ਗਿਆ ਤੇ ਤੁਹਾਨੂੰ ਆਉਂਦੇ ਹੋਣੇ ਆ, ਉਹ ਅਸੀਂ ਝੋਟੇ ਕੁੱਟਦੇ ਰਹੇ, ਅਸੀਂ ਹਲ ਵਾਹੁੰਦੇ ਰਹੇ, ਅਸੀਂ 9-9 ਵਜੇ ਉੱਠ ਕੇ ਆਹ ਕਰਦੇ ਸੀ, ਨੱਕੇ ਮੋੜਦੇ ਰਹੇ, ਆਹ ਕੁਝ ਕਰ। ਕਹਿੰਦੇ ਜੀ ਇਹਨਾਂ ਦੇ ਕੰਮ ਇਹਨਾਂ ਦੀਆਂ ਗੱਲਾਂ ਨੀ ਮੁੱਕਦੀਆਂ। ਉਹ ਸੱਜਣ ਬੜਾ ਸਿਆਣਾ ਸੀ ਸੁਣਨ ਵਾਲਾ, ਉਹ ਕਹਿੰਦਾ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ ਕੰਮ ਦੀ, ਜੇ ਤੇਰੇ ਪਿਓ ਨੇ ਝੋਟੇ ਨਾ ਕੁੱਟੇ ਹੁੰਦੇ, ਇਹਨੇ ਮੂੰਹ ਹਨੇਰੇ ਜਾ ਕੇ ਹਲ ਨਾ ਜੋਇਆ ਹੁੰਦਾ, ਅੱਜ ਤੋਂ ਇੱਥੇ ਕਨੇਡਾ ਨਹੀਂ ਸੀ ਬੈਠੇ ਹੋਣਾ, ਤੁਸੀਂ ਉੱਥੇ ਫਿਰਦਾ ਹੋਣਾ ਸੀ। ਇਹਦੀ ਮਿਹਨਤ ਆ। ਕਈ ਵਾਰ ਅਸੀਂ ਉਹਨਾਂ ਉਸ ਮਿਹਨਤ ਨੂੰ ਕਹਿੰਦੇ ਹਾਂ ਵੀ ਨਹੀਂ ਇਹ ਤਾਂ ਐਵੇਂ ਹੀ ਹੈ ਜੀ, ਲੇਕਿਨ ਉਹ ਸਮਾਂ ਜਿਹੜਾ ਨਾ ਉਹ ਅਤੀਤ ਆ, ਪਿਛੋਕੜ ਆ, ਉਹ ਬਜ਼ੁਰਗ ਸਾਨੂੰ ਚੇਤੇ ਤਾਂ ਕਰਾਉਂਦੇ ਆ ਵੀ ਜੋ ਤੁਹਾਡੇ ਕੋਲ ਆ ਨਾ ਇਸ ਵਕਤ ਇਹਦੀ ਕਦਰ ਕਰੋ ਥੋੜੀ ਬਹੁਤ, ਔਰ ਉਸ ਮਾਲਕ ਦਾ ਸ਼ੁਕਰ ਕਰੋ ਜਿਹਨੇ ਤੁਹਾਨੂੰ ਅੱਜ ਰਾਜਿਆਂ ਵਰਗਾ ਜੀਵਨ ਦੇ ਦਿੱਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਜਦੋਂ ਸਾਨੂੰ ਇਹ ਕਹਿੰਦੇ ਆ ਨਾ ਵੀ ਤੂੰ ਇੱਕ ਬੜੀ ਲੰਬੇਰੀ ਯਾਤਰਾ ਦੇ ਵਿੱਚੋਂ ਚੱਲ ਕੇ ਆਇਆ, ਤੂੰ ਬੜੀਆਂ ਜੂਨਾਂ ਵਿੱਚੋਂ ਭਟਕ ਕੇ ਆਇਆ, ਤੈਨੂੰ ਇਹ ਬੜੀ ਮੁਸ਼ਕਲ ਨਾਲ ਦੇਵੀ ਮਿਲੀ ਹੈ, ਉਹਦਾ ਕਾਰਨ ਪਤਾ ਕੀ ਹੈ? ਮਹਾਰਾਜ ਕਹਿੰਦੇ ਮਿਲੀ ਹੈ ਤੇ ਇਹਦੀ ਕਦਰ ਕਰ, ਇਹਨੂੰ ਗਵਾ ਨਾ ਲਵੀ, ਇਹਨੂੰ ਕਿਤੇ ਐਵੇਂ ਅਜਾਈ ਨਾ ਚਲੀ ਜਾਏ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਾਨੂੰ ਯਾਦ ਦਿਵਾਉਂਦੇ, ਇੱਕ ਪੱਖ ਇਹ ਹੈ ਦੇਹੀ ਦਾ, ਸਰੀਰ ਦਾ। ਇਹ ਸਰੀਰ ਨੂੰ ਮਹਾਰਾਜ ਜੀ ਨੇ ਇੱਥੋਂ ਤੱਕ ਸ਼ਬਦ ਵਰਤ ਦਿੱਤੇ, ਹਰਿਮੰਦਰ ਇਹੋ ਸਰੀਰ ਹੈ, ਮਹਾਰਾਜ ਨੇ ਇੱਥੋਂ ਤੱਕ ਵਚਨ ਵਰਤ ਦਿੱਤੇ। ਪਰ ਉਹਦੇ ਨਾਲ ਨਾਲ ਦੂਸਰੇ ਬੰਦੇ ਪਾਸੇ ਦੀ ਵੀ ਗੱਲ ਕੀਤੀ, ਮਨਮੁੱਖ ਹਰ ਮੰਦਰ ਕੀ ਸਾਰ ਨਾ ਜਾਣਨੀ। ਇਹ ਵੀ ਇਹੋ ਜਿਹਾ ਵੀ ਜੀਵਨ ਹੈ ਜਿਹੜਾ ਨਾ ਗੁਰੂ ਦੇ ਦਰ ਦੀ ਸਾਰ ਜਾਣਦਾ, ਨਾ ਆਪਣੇ ਸਰੀਰ ਦੀ ਕਦਰ, ਭਾਵ ਕੇ ਮਨੁੱਖਾ ਜਨਮ ਦੀ ਜਿਹੜੀ ਇਹ ਵਾਰੀ ਮਿਲੀ ਹੈ। ਇੱਕ ਪੱਖ ਇਹ ਹੈ। ਉਹਦੇ ਤੋਂ ਬਾਅਦ ਫਿਰ ਮਹਾਰਾਜ ਕਹਿੰਦੇ ਕਈ ਵਾਰੀ ਬੰਦਾ ਸਰੀਰ ਦਾ ਅਹੰਕਾਰ ਕਰਦਾ ਤੇ ਸਾਨੂੰ ਉਹ ਅਹੰਕਾਰ ਹਉਮੈ ਦਾ, ਜਿਹੜਾ ਮਹਾਰਾਜ ਨੇ ਹਉਮੈ ਨੂੰ ਦੀਰਘ ਰੋਗ ਆਖਿਆ, ਤੇ ਕਹਿੰਦੇ ਜਿਹੜਾ ਤਾਪ ਚੜਿਆ ਨਾ ਹਉਮੈ ਦਾ, ਇਹਨੂੰ ਲਾਉਣ ਵਾਸਤੇ ਫਿਰ ਮਹਾਰਾਜ ਔਸ਼ਧੀ ਦਿੰਦੇ ਆ, ਸਾਨੂੰ ਦਵਾਈ ਦਿੰਦੇ, ਔਰ ਸਾਨੂੰ ਸਮਝਾਉਂਦੇ ਆ ਵੀ ਜਿਹੜੇ ਸਰੀਰ ਤੇ ਇਹਦਾ ਮਾਣ ਕਰਦਾ ਹੈ, ਅਹੰਕਾਰ ਕਰਦਾ ਹੈ, ਇਹ ਸਰੀਰ ਦੇ ਵਿੱਚ ਹੈ ਕੀ ਹੈ, ਫਿਰ ਇਹਦੀ ਨਾਸ਼ਮਾਨਤਾ ਦੀ ਗੱਲ ਕਰਦੇ, ਜਿੱਥੇ ਉਸ ਨੂੰ ਪ੍ਰਭੂ ਨਾਲ ਪਰਮੇਸ਼ਰ ਨਾਲ ਮਿਲਣ ਦੀ ਮਹਾਰਾਜ ਵਾਰੀ ਕਹਿੰਦੇ ਆ, ਉੱਥੇ ਸਰੀਰ ਦੀ ਨਾਸ਼ਮਾਨਤਾ ਦੀ ਵੀ ਗੱਲ ਕਰਦੇ। ਤੇ ਅੱਜ ਦਾ ਪਹਿਲਾ ਵਚਨ ਜਿਹੜਾ ਆਖਿਆ, ਕਹਿੰਦੇ ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਕਹਿੰਦੇ ਜਦੋਂ ਮ੍ਰਿਤਿਊ ਹੋ ਜਾਂਦੀ ਨਾ, ਮੌਤ ਹੋ ਜਾਂਦੀ ਬੰਦੇ ਦੀ, ਤੇ ਦੋ ਤਰ੍ਹਾਂ ਤਰੀਕੇ ਨੇ ਸਰੀਰ ਨੂੰ ਮ੍ਰਿਤਕ ਨੂੰ ਸੰਭਾਲਣ ਦੇ। ਕਹਿੰਦੇ ਜੇ ਇਹਨੂੰ ਸਾੜਿਆ ਜਾਏ, ਭਵ ਕੇ ਅਗਨ ਭੇਂਟ ਕੀਤਾ ਜਾਏ, ਤੇ ਸਵਾਹ ਬਣ ਜਾਂਦਾ, ਆਪਾਂ ਵੇਖਦੇ ਹਾਂ। ਤੇ ਜੇ ਇਹਨੂੰ ਕਬਰ ਦੇ ਵਿੱਚ ਦਫਨਾਇਆ ਜਾਏ, ਤੇ ਫਿਰ ਉੱਥੇ ਇਹਨੂੰ ਕੀੜੇ ਖਾ ਜਾਂਦੇ, ਕਿਰਮ ਪੈਦਾ ਹੋ ਜਾਂਦੇ ਬਾਡੀ ਦੇ ਵਿੱਚ, ਪਏ ਪਏ ਸਰੀਰ ਦੇ ਵਿੱਚ, ਤੇ ਉਹਨਾਂ ਦੀ ਇਹ ਖੁਰਾਕ ਬਣਦਾ, ਉਹ ਇਹਨੂੰ ਖਾ ਜਾਂਦੇ। ਭਵ ਕੇ ਤਨ ਹੁਣ ਕਿਉਂ ਆਖਿਆ? ਕਹਿੰਦੇ ਅਖੀਰਲਾ ਨਿਬੇੜਾ ਇਸ ਸਰੀਰ ਦਾ ਇਹੋ ਹੀ ਹੈ। ਔਰ ਤੂੰ ਅਭਿਮਾਨ ਕਰਦਾ ਤੈਨੂੰ ਸ਼ਾਇਦ ਇਹ ਚੇਤਾ ਨਹੀਂ ਹੈ। ਕਹਿੰਦੇ ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰਾਖਿਓ ਨਾਓ ਚਾਰ ਦਿਵਸ ਕੇ ਪਹੁਨੇ ਵੱਡ ਵੱਡ ਰੁੰਦੈ ਥਾਉ। ਕਹਿੰਦੇ ਜਿਹੜਾ ਸਰੀਰ ਹੈ ਇਹ ਨਾਸ਼ਵੰਤ ਹੈ, ਤਾਂ ਕਰਕੇ ਆਖਿਆ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਟ ਕੇ ਸੰਗਾ। ਔਰ ਅੱਜ ਦਾ ਜਦੋਂ ਅਸੀਂ ਯੁੱਗ ਵੇਖਦੇ ਹਾਂ ਵੀ ਬੰਦਾ ਸਰੀਰ ਦੇ ਮਗਰ ਜ਼ਿਆਦਾ ਪਾਗਲ ਹੋ ਗਿਆ, ਇਸੇ ਕਰਕੇ ਹਰ ਥਾਂ ਦੇ ਉੱਤੇ ਘਰੋਂ ਚੰਗਾ ਭਲਾ ਤਿਆਰ ਹੋ ਕੇ ਨਿਕਲਦਾ, ਰਾਹ ਰਸਤੇ ਮਾੜਾ ਜਿਹਾ ਕਿਤੇ ਸ਼ੀਸ਼ਾ ਲੱਗਾ ਦਿਲ ਜਾ ਫਿਰ ਉਹਦੇ ਅੱਗੇ ਖਲੋ ਜਾਂਦਾ। ਨਿਹੰਗ ਸਿੰਘ ਗੁਰੂ ਕੀ ਫੌਜ ਤਾਂ ਹੀ ਇਹਨੂੰ ਚੁਗਲਖੋਰ ਕਹਿੰਦੇ ਸਨ, ਖਾਲਸਾ ਹੀ ਭਾਸ਼ਾ ਵਿੱਚ ਉਹ ਕਹਿੰਦੇ ਸਨ ਇਹ ਚੁਗਲਖੋਰ ਹੈ। ਕਿਉਂ ਕਹਿੰਦੇ ਵੀ ਜਿਵੇਂ ਚੁਗਲਖੋਰ ਦੇ ਕੋਲ ਖਲੋਵੋ ਤੇ ਉਹਨੇ ਕੋਈ ਨਾ ਕੋਈ ਚੁਗਲੀ ਕਰ ਹੀ ਦੇਣੀ, ਤੇ ਤੁਸੀਂ ਭਾਵੇਂ ਘੰਟਿਆਂ ਵੱਧੀ ਸਮਾਂ ਲਾ ਕੇ ਥੋੜੀ ਦੇਰ ਕਿਤੇ ਲੰਘਦੇ ਵੜਦੇ ਮਾੜਾ ਜਿਹਾ ਮੂੰਹ ਵੇਖੋ ਇਹਨੇ ਮਾੜੀ ਚੁਗਲੀ ਕਰ ਹੀ ਦੇਣੀ ਵੀ ਤੂੰ ਇੰਜ ਨਹੀਂ ਹੈਗਾ ਜੀ ਤੂੰ ਇੰਜ ਨਹੀਂ ਹੈਗਾ। ਤਾਂ ਉਹ ਤਨ ਮਗਰ ਜਿਹੜਾ ਬੰਦਾ ਪਾਗਲ ਹੋਇਆ ਖਲੋਤਾ ਹੈ। ਮਹਾਰਾਜ ਕਹਿੰਦੇ ਸਰੀਰ ਨੂੰ ਸੰਭਾਲਣਾ ਸੀ, ਪਰ ਇਹ ਨਹੀਂ ਹੈ ਕਿ ਸਰੀਰ ਤੋਂ ਅਗਾਂਹ ਤੈਨੂੰ ਇਹ ਸਰੀਰ ਨੂੰ ਕਿਉਂ ਸੰਭਾਲਣਾ ਸੀ, ਕਿਉਂਕਿ ਇਹਦੇ ਤੋਂ ਕੰਮ ਲੈਣਾ, ਇਹਦੇ ਨਾਲ ਮਾਲਕ ਦੀ ਇਬਾਦਤ ਕਰਨੀ ਹੈ। ਦੋਨੋ ਹੀ ਰੂਪ ਮਹਾਰਾਜ ਨੇ ਪ੍ਰਵਾਨ ਨਹੀਂ ਕੀਤੇ। ਇੱਕ ਉਹ ਜਿਨ੍ਹਾਂ ਨੇ ਸਰੀਰ ਰੋਲ ਹੀ ਦਿੱਤਾ, ਭਾਵ ਕਿ ਤਨ ਨੂੰ ਏਡਾ ਦੁੱਖ ਦਿੱਤਾ, ਉਹਨਾਂ ਨੇ ਪੁੱਠੇ ਲਟਕ ਕੇ ਕਈ ਕੁਝ ਕਰਕੇ ਮਹਾਰਾਜ ਨੇ ਉਹ ਵੀ ਪ੍ਰਵਾਨ ਨਾ ਕੀਤੇ। ਤੇ ਜਿਨ੍ਹਾਂ ਨੇ ਕੇਵਲ ਸਰੀਰ ਨੂੰ ਹੀ ਖਾ ਖਾ ਕੇ ਵਧਾ ਲਿਆ, ਮਾਲਿਸ਼ਾਂ ਕੀਤੀਆਂ, ਇਸੇ ਨੂੰ ਹੀ ਬੰਦਾ ਲੱਗਾ ਹੋਇਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਸਰੀਰ ਜਿਹੜਾ ਨਾਸ਼ਵੰਤ ਹੈ, ਜਬ ਜਰੀ ਹੈ, ਜੇ ਇਹਨੂੰ ਸਾੜਿਆ ਗਿਆ ਤੇ ਇਹਨੇ ਸਵਾਹ ਦੀ ਢੇਰੀ ਹੋ ਜਾਣਾ, ਤੇ ਜੇ ਇਹਨੂੰ ਕਬਰ ਵਿੱਚ ਪਾਇਆ ਤੇ ਫਿਰ ਭਾਈ ਇਹਨੂੰ ਕੀੜੇ ਮਕੌੜੇ ਖਾਣਗੇ। ਇਹ ਸਰੀਰ ਦਾ ਆਖਰ ਇਹੋ ਹਸ਼ਰ ਹੋਣਾ ਹੈ।
ਕਾਚੀ ਗਾ ਗੁਰੂ ਨੀਰ ਪਰਤ ਤਨ ਕੀ ਹੈ ਬਦਾਈ,
ਕਾਚੀ ਗਾਗਰ ਨੀਰ ਪਰਤ ਹੈ। ਕਹਿੰਦੇ ਜਿਵੇਂ ਕੱਚਾ ਘੜਾ ਹੈ ਨਾ, ਕੱਚਾ ਭਾਂਡਾ ਹੈ। ਬਾਬੇ ਫਰੀਦ ਨੇ ਬਚਨ ਵਰਤਿਆ, ਫਰੀਦਾ ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ। ਕਹਿੰਦੇ ਜਿਹੜਾ ਕੰਢੇ ਉੱਤੇ ਦਰਿਆ ਦੇ ਰੁੱਖਰ ਨੂੰ ਢਾਹ ਲੱਗੀ ਹੋਈ ਹੈ ਉਹ ਕਿੰਨਾ ਕੁ ਚਿਰ ਧੀਰਜ ਬੰਨ ਕੇ ਖੜੋਤਾ ਰਹੇਗਾ। ਔਰ ਕੱਚੇ ਭਾਂਡੇ ਰੱਖੀਏ ਕਿਚਰ ਤਾਈ ਨੀਰ, ਕਹਿੰਦੇ ਉਹਦੇ ਵਿੱਚ ਕਿੰਨਾ ਕੁ ਚਿਰ ਜਲ ਜਿਹੜਾ ਰੱਖਿਆ ਜਾ ਸਕਦਾ। ਔਰ ਇੱਥੋਂ ਤੱਕ ਬਚਨ ਵਰਤੇ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੈ ਠਨਕਾ। ਕਹਿੰਦੇ ਸਰੀਰ ਦਾ ਜਿਹੜਾ ਹੈ ਉਹ ਕਿੰਨਾ ਕੁ ਭਰੋਸਾ ਹੈ, ਕੋਈ ਜਿਸ ਤੇ ਮਨੁੱਖ ਏਡਾ ਵੱਡਾ ਮਾਨ ਅਭਿਮਾਨ ਕਰਦਾ ਹੈ ਇਹ ਉਨਾ ਚਿਰ ਹੈ ਜਿੰਨਾ ਚਿਰ ਮਾਲਕ ਦੀ ਜੋਤ ਅੰਦਰ ਵਸਦੀ। ਜਿੱਦਣ ਉਹ ਆਪਣੀ ਜੋਤ ਕੱਢ ਲੈਂਦਾ ਹੈ ਖਿੱਚ ਲੈਂਦਾ ਹੈ ਸਭ ਕਹਿੰਦੇ ਢੇਰੀ ਹੋ ਜਾਂਦਾ ਹੈ ਤੇ ਡਿੱਗਦਿਆਂ ਦੇਰ ਨਹੀਂ ਲੱਗਦੀ। ਤਾਂ ਮਹਾਰਾਜ ਨੇ ਇੱਥੇ ਸ਼ਬਦ ਬਾਬਾ ਕਬੀਰ ਜੀ ਨੇ ਜਿਹੜਾ ਉਹ ਵਰਤਿਆ, ਕਹਿੰਦੇ ਕਾਚੀ ਗਾਗਰ ਨੀਰ ਪਰਤ ਹੈ ਯਾ ਤਨ ਕੀ ਇਹ ਹੈ ਵਡਾਈ। ਕਹਿੰਦੇ ਐਡੀ ਕੁ ਜਿਹੜੀ ਕਹਾਣੀ ਹੈ ਇਸ ਸਰੀਰ ਦੀ, ਜਿਵੇਂ ਕੱਚਾ ਜਿਹੜਾ ਘੜਾ ਹੈ ਉਹ ਭਾਂਡੇ ਨੂੰ ਪਾਣੀ ਵਿੱਚ ਰੱਖਿਆ ਜਾਂ ਉਹਦੇ ਵਿੱਚ ਪਾਣੀ। ਬਾਬਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਪੜੋਗੇ, ਮਹਾਰਾਜ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਅੱਗੇ ਉਦਾਹਰਣੇ ਹੋਈ ਦਿੱਤੀ, ਕਹਿੰਦੇ ਛਿੰਨ ਛਿੰਨ ਔਤ ਵਿਹਾਰਤ ਹੈ ਫੂਟੇ ਘੱਟ ਜਿਓ ਪਾਣੀ। ਕਹਿੰਦੇ ਜਿਵੇਂ ਘੜਾ ਟੁੱਟਾ ਉਹਨੂੰ ਤਰੇੜ ਆਈ ਹੈ ਨਾ, ਉਹਦੇ ਚੋਂ ਕਤਰਾ ਕਤਰਾ ਕਰਕੇ ਪਾਣੀ ਪਿਆ ਵਹਿੰਦਾ, ਇਸੇ ਤਰ੍ਹਾਂ ਤੇਰੇ ਸਰੀਰ ਵਿੱਚੋਂ ਸਵਾਸਾਂ ਦਾ ਜਲ ਇੱਕ ਇੱਕ ਸਵਾਸ ਕਰਕੇ ਪਿਆ ਨਿਕਲਦਾ ਹੈ। ਤੇ ਇਹਦੇ ਤੋਂ ਪਹਿਲਾਂ ਕਿ ਖੁਰ ਜਾਏ, ਜਿਵੇਂ ਕੱਚਾ ਉਹ ਭਾਂਡਾ ਖੁਰਦਾ ਨਾ, ਸਭ ਕਹਿੰਦੇ ਇਸੇ ਤਰ੍ਹਾਂ ਤੇਰਾ ਤਨ ਵੀ ਖੁਰ ਗਿਆ। ਭਾਵੇਂ ਜਿੰਨੀਆਂ ਮਰਜ਼ੀ ਕਾਲਖਾਂ ਲਾ ਲਾ, ਚਿੱਟਿਆਂ ਨੂੰ ਕਾਲੇ ਕਰ ਲਾ, ਜੋ ਕੁਝ ਮਰਜ਼ੀ ਕਰ ਲਾ, ਪਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵਚ ਨਹੀਂ ਪਾਉਣਾ। ਇਸੇ ਕਰਕੇ ਇਹਦੇ ਤੋਂ ਪਹਿਲਾਂ ਪਹਿਲਾਂ ਉਸ ਮਾਲਕ ਦੀ ਇਬਾਦਤ ਉਹਦੀ ਬੰਦਗੀ। ਕਹਿੰਦੇ ਐਡੀ ਕੁ ਸਰੀਰ ਦੀ ਗੱਲ ਹੈ ਯਾ ਤਨ ਕੀ ਇਹ ਹੈ ਵਡਾਈ, ਇਹਨੇ ਇਸ ਤਰ੍ਹਾਂ ਨਾਸ਼ ਹੋ ਜਾਣਾ ਹੈ।
ਕਾਲੀ ਭਈਆ
ਚਲਤ ਕੱਤ ਟੇਢੇ ਟੇਢੇ। ਕਹਿੰਦੇ ਤੂੰ ਕਿਉਂ ਵਿੰਗਾ ਟੇਢਾ ਹੋ ਹੋ ਕੇ ਤੁਰਦਾ, ਹੈ ਕੀ ਹੈ ਤੇਰੇ ਵਿੱਚ ਅਸਤ ਚਰਮ ਵਿਸ਼ਟਾ ਕੇ ਮੁੰਡੇ ਦੁਰਗੰਧ ਹੀ ਕੇ ਬੇਟੇ। ਕਹਿੰਦੇ ਸਰੀਰ ਵਿੱਚ ਹੱਡ ਚਮ ਮਾਸ ਚਰਬੀ ਤੇ ਗੰਦਗੀ ਨਾਲ ਭਰਿਆ, ਤੇ ਤਾਂ ਅਹੰਕਾਰ ਕਾਹਦਾ। ਜਿਹਨੂੰ ਸਾਹਿਬ ਕਹਿੰਦੇ ਗਰਭ ਵੱਡੋ ਮੂਲ ਇਤਨੋ ਰਹਿਣ ਨਹੀਂ ਗਹੋ ਕਿਤਨੋ। ਕਹਿੰਦੇ ਇਸ ਤਨ ਦਾ ਜਿਹੜਾ ਕਾਹੇ ਭਈਆ ਫਿਰਤੋ ਫੂਲਿਆ ਫੂਲਿਆ। ਕਹਿੰਦੇ ਅਹੰਕਾਰ ਦੇ ਵੱਸ ਹੋ ਕੇ ਹਉਮੈ ਦੇ ਵੱਸ ਹੋ ਕੇ ਇਸ ਤਨ ਦਾ ਅਹੰਕਾਰ ਕਰਦਾ ਹੈ, ਇਹ ਤਾਂ ਸਰੀਰ ਜਿਹੜਾ ਨਾ ਕਾਚ ਗਗਰੀਆ ਅੰਬ ਮਜਰੀਆ। ਕਹਿੰਦੇ ਇਹ ਜਿਹੜੀ ਹੈ ਕੱਚੀ ਗਾਗਰ ਹੈ, ਇਹਦੇ ਖੁਰਦਿਆਂ ਨਹੀਂ ਪਤਾ ਲੱਗਣਾ, ਔਰ ਤੂੰ ਇਹ ਸਰੀਰ ਦਾ ਅਹੰਕਾਰ ਹੋਂ ਜਿਹੜੀ ਹੈ। ਸਾਹਿਬ ਕਹਿੰਦੇ ਨਾ ਕਰ ਕਾਹੇ ਭਈਆ ਫਿਰਤਾ ਫੂਲਿਆ ਫੂਲਿਆ। ਕਹਿੰਦੇ ਸਹੋਮੇ ਦਾ ਤਿਆਗ ਕਰ, ਔਰ ਅਹੰਕਾਰ ਦੇ ਵਿੱਚ ਤਾਂ ਬੰਦਾ ਵੈਸੇ ਵੇਖੋ ਇਨਸਾਨ ਦੇ ਨਾਲ ਅੱਜ ਬਹੁਤ ਵੱਡੇ ਵੱਡੇ ਘਰ ਵੱਡੀਆਂ ਵੱਡੀਆਂ ਥਾਵਾਂ, ਲੇਕਿਨ ਅਹੰਕਾਰ ਏਡਾ ਵੱਡਾ ਹੈ ਵੀ ਚਾਰ ਕਨਾਲਾਂ ਦੀ ਕੋਠੀ ਚ ਦੋ ਭਰਾ ਜਿਹੜੇ ਆ ਉਹ ਰਲ ਕੇ ਨਹੀਂ ਰਹਿ ਸਕਦੇ। ਤੇ ਸਰੀਰ ਨੇ ਕਿੰਨੀ ਕੁ ਥਾਂ ਲੈਣੀ ਆ, ਸਰੀਰ ਦੇ ਤੇ ਥਾਂ ਦੀ ਦੱਸਿਆ ਨਾ, ਕਾਰਜ ਸਾਡੇ ਤੀਨ ਹੱਥ ਘਣੀ ਤਾਂ ਪੌਣੇ ਚਾਰ। ਏਡੇ ਵੱਡੇ ਘਰ ਦੇ ਵਿੱਚ ਜਿੱਥੇ ਕਮਰੇ ਹੀ ਕਮਰੇ ਜੀ ਤਾਂ ਦੀਦੇ ਕੋਈ ਨਹੀਂ, ਦਰਾਣੀਆਂ ਦੀ ਮੈਂ ਜਠਾਣੀ ਨਾਲ ਨਹੀਂ ਰਹਿ ਸਕਦੀ, ਸਾਡੀ ਨਿੱਜੀ ਇੱਥੇ। ਕਿਉਂ? ਇਹ ਹੋਂ ਹੀ ਹੈ ਜਿਹੜੀ ਇੱਕ ਦੂਸਰੇ ਦੇ ਨੇੜੇ ਨਹੀਂ ਰਹਿਣ ਦਿੰਦੀ, ਇਹ ਅਹੰਕਾਰ ਹੈ। ਸਰੀਰ ਨੇ ਕੁਝ ਆਦੀ ਥਾਂ ਨਹੀਂ ਲੈਣੀ, ਲੇਕਿਨ ਅਹੰਕਾਰ ਕਰਕੇ ਇਹ ਕਹਿੰਦਾ ਵੀ ਏਡੀਆਂ ਏਡੀਆਂ ਥਾਵਾਂ ਮੇਰੇ ਲਈ ਛੋਟੀਆਂ ਪਈਆਂ ਪੈਂਦੀਆਂ। ਔਰ ਸਾਹਿਬ ਕਹਿੰਦੇ ਵੀ ਇਹ ਜਿਹੜੀ ਹੋਂ ਆ, ਉਸੇ ਹੋਂ ਕਰਕੇ ਇਹੋ ਜਿਹੀਆਂ ਗੱਲਾਂ ਕਰਦਾ, ਮੈਂ ਆਹ ਕਰਾਂਗਾ ਮੈਂ ਆਹ ਕਰਾਂਗਾ। ਸਾਹਿਬ ਕਹਿੰਦੇ ਉਨਾ ਚਿਰ ਹੈ ਜਿੰਨਾ ਚਿਰ ਉਸ ਮਾਲਕ ਦੀ ਜੋਤ ਹੈ। ਜਿੱਦਣ ਉਹਨੇ ਇਹ ਫੂਕ ਫੂਲਿਆ ਸ਼ਬਦ ਵਰਤਿਆ ਨਾ, ਸਾਹਿਬ ਕਹਿੰਦੇ ਜਿੱਦਣ ਉਸ ਮਾਲਕ ਨੇ ਹੁਕਮ ਕਰ ਦਿੱਤਾ ਨਾ, ਤੇ ਜਿਵੇਂ ਗੁਬਾਰਾ ਫੁੱਲਿਆ ਹੁੰਦਾ ਤੇ ਉਹਦੇ ਵਿੱਚ ਮਾੜੀ ਜੀ ਸੂਲ ਚਬੋ ਦਿਓ ਜਾਂ ਸੂਈ ਮਾਰ ਦਿਓ ਤੇ ਵੇਖੋ ਉਹਦੀ ਹਾਲਤ ਵਰਤ ਕੇ ਕੀ ਹੋ ਜਾਂਦੀ। ਕਹਿੰਦੇ ਜਿੱਦਣ ਉਸ ਮਾਲਕ ਦਾ ਹੁਕਮ ਆ ਗਿਆ ਨਾ, ਤੇ ਮਾੜੀ ਜੀ ਉਹਦੇ ਹੁਕਮ ਦੀ ਆ ਕੇ ਸੂਈ ਚੁਬੀ ਤੇ ਤੇਰੀ ਹਾਲਤ ਹੀ ਉਸ ਫਟੇ ਹੋਏ ਗੁਬਾਰੇ ਵਰਗੀ ਹੋ ਜਾਣੀ ਹੈ। ਫਿਰ ਅਹੰਕਾਰ ਜਿਹੜਾ ਉਹ ਕਿਸ ਗੱਲ ਦਾ? ਸਾਨੂੰ ਚੇਤੇ ਦਵਾਉਂਦੇ ਹਨ
ਜਲ ਦਾ ਸੁਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ।
ਜਦੋਂ ਦਸ ਮਾਸ ਦਸ ਮਹੀਨੇ ਮਾਤਾ ਦੇ ਉਦਰ ਦੇ ਵਿੱਚ, ਉਰਦ ਦਾ ਅਰਥ ਹੈ ਉਲਟਾ ਲਟਕਿਆ ਹੋਇਆ, ਜਦੋਂ ਮਾਤਾ ਦੇ ਗਰਭ ਵਿੱਚ ਤੇਰਾ ਨਿਵਾਸ ਸੀ ਉੱਥੇ ਤਾਂ ਰਜੋਈਆਂ ਕਰਦਾ ਸੀ। ਔਰ ਦਾਨਿਆਂ ਨੇ ਬੜਾ ਪਿਆਰਾ ਕਿਹਾ, ਕਹਿੰਦੇ ਜਦੋਂ ਉਲਟਾ ਸੀ ਉਦੋਂ ਕੰਮ ਸਿੱਧੇ ਸਨ, ਰੱਬ ਦੀ ਇਬਾਦਤ ਕਰਦਾ ਸੀ ਬੰਦਗੀ ਕਰਦਾ ਸੀ, ਜਿੱਦਣ ਦਾ ਸਿੱਧਾ ਬਹਿਣਾ ਸਿੱਖਿਆ ਉਦਣ ਦੇ ਕੰਮ ਸਾਰੇ ਪੁੱਠੇ ਹੋ ਗਏ, ਕੰਮ ਸਾਰੇ ਉਲਟੇ ਹੋ ਗਏ। ਜਿੱਥੇ ਉਲਟਾ ਲਟਕਿਆ ਸੀ ਉੱਥੇ ਕੰਮ ਸਹੀ ਸੀ, ਉਸ ਮਾਲਕ ਦੀ ਆਰਾਧਨਾ ਕਰਦਾ, ਲੇਕਿਨ ਜਿਵੇਂ ਉਹ ਸੰਸਾਰ ਤੇ ਆਇਆ ਤੇ ਉਸ ਮਾਲਕ ਨੂੰ ਭੁੱਲ ਗਿਆ ਜਿਹਨੇ ਉਸ ਅਗਨ ਦੇ ਵਿੱਚ, ਜਿਹਨੇ ਮਾਤਾ ਦੇ। ਸਾਹਿਬ ਕਹਿੰਦੇ ਮਾਤਾ ਕਿ ਉਧਰ ਮੈਂ ਤਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪਹੁੰਚ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ। ਕਹਿੰਦੇ ਉਹ ਮਾਲਕ ਉਹ ਸਮਾਂ ਕਿਉਂ ਭੁੱਲ ਗਿਆ ਜਿੱਥੇ ਮਾਲਕ ਨੇ ਤੈਨੂੰ ਹੱਥ ਦੇ ਕੇ ਰੱਖਿਆ ਔਰ ਤੇਰੀ ਪਾਲਣਾ ਕੀਤੀ।
ਜੋ ਮਦ ਮਾਖੀ ਤਿਉਂ ਸਫੋਰ ਰਸ, ਜੋਰ ਜੋਰ ਧਨ ਕੀਆ।
ਮਦ ਮਾਖੀ ਮਧੂ ਮੱਖੀ, ਸ਼ਹਿਦ ਦੀ ਮੱਖੀ। ਹੁਣ ਉਹ ਮੱਖੀ ਦੇ ਦੋ ਪ੍ਰਕਾਰ ਨਾਲ ਉਦਾਹਰਣ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀ ਹੈ, ਮਧੂ ਮੱਖੀ ਦੀ, ਦੂਸਰੀ ਗੰਦਗੀ ਵਾਲੀ ਦੀ ਵੀ ਗੱਲ ਕੀਤੀ ਹੈ। ਜੇ ਬਾਬਾ ਰਵਿਦਾਸ ਜੀ ਨੂੰ ਪੜੋਗੇ ਤੇ ਉਹ ਆਖਦੇ ਹੈ ਤੁਮ ਮਖਤੂਲ ਸਪੇਦ ਸਪੀਅਲ ਹਮ ਬੱਪੜੇ ਜਸ ਕੀਰਾ, ਸਾਧ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਕਹਿੰਦੇ ਸੱਤ ਸੰਗਤ ਵਿੱਚ ਇਸ ਤਰ੍ਹਾਂ ਜੋੜ, ਸੁਰਤ ਇਸ ਤਰ੍ਹਾਂ ਜੋੜੀ ਗੁਰੂ ਦੇ ਸ਼ਬਦ ਨਾਲ, ਜਿਵੇਂ ਮਧੂ ਮੱਖੀ ਫੁੱਲ ਦੇ ਵਿੱਚ ਉਥੋਂ ਰਸ ਲਿਆ ਕੇ ਉਹਨੇ ਛੱਤੇ ਚ ਪੈਦਾ ਕੀਤਾ ਤੇ ਛੱਤੇ ਵਿੱਚ ਕਿਸ ਵਿੱਚ ਇਸ ਤਰ੍ਹਾਂ ਜੁੜੀ। ਹੁਣ ਦੂਸਰਾ ਉਦਾਹਰਣ ਦਿੱਤਾ, ਉਹ ਮਧੂ ਮੱਖੀਆਂ ਜਦੋਂ ਰਸ ਇਕੱਠਾ ਕਰਦੀਆਂ ਕਿੱਥੋਂ ਕਿੱਥੋਂ ਲਿਆ ਕੇ ਕਿੱਥੋਂ ਕਿੱਥੋਂ ਲਿਆ ਕੇ ਉਹਦੇ ਵਿੱਚ ਪਾਉਂਦੀਆਂ, ਤੇ ਸੋਚ ਪਤਾ ਕੀ ਹੁੰਦੀ ਉਹਨਾਂ ਦੀ, ਸ਼ਹਿਦ ਇਕੱਠਾ ਕਰ ਲਈਏ, ਰਸ ਇਕੱਠਾ ਕਰੀਏ, ਸ਼ਹਿਦ ਬਣ ਗਿਆ, ਮੁੜ ਕੇ ਆਰਾਮ ਨਾਲ ਬੈਠੀਆਂ ਖਾਵਾਂਗੀਆਂ, ਮੌਜਾਂ ਮਾਣਾਂਗੀਆਂ। ਪਰ ਕਹਿੰਦੇ ਹੁੰਦਾ ਕੀ ਹੈ, ਵਿਚਾਰੀਆਂ ਜੋੜਦੀਆਂ ਰਹਿੰਦੀਆਂ, ਤੇ ਜਦੋਂ ਉਹਨਾਂ ਲੱਗਦਾ ਨਾ ਵੀ ਹੁਣ ਖਾਵਾਂਗੀਆਂ ਬਹਿ ਕੇ, ਉਹ ਦਿਨ ਨਹੀਂ ਆਉਂਦਾ, ਆਉਂਦਾ ਮਦਵਾਰਾ ਤੇ ਪੂਰੇ ਦਾ ਪੂਰਾ ਛੱਤਾ ਲਾ ਕੇ, ਪਹਿਲਾਂ ਤਾਂ ਸਵਾਹ ਵਗੈਰਾ ਸੁੱਟ ਕੇ ਚਾਉਂਦੇ ਸਨ ਜਾਂ ਧੂੰਆਂ ਕਰ ਲੈਂਦੇ ਸਨ ਥੱਲੇ, ਹੁਣ ਤੇ ਪਾਲਣ ਲੱਗ ਪਏ ਨਾ, ਤੇ ਉਹਨਾਂ ਨੂੰ ਵਿਚਾਰੀਆਂ ਨੂੰ ਧੂੰਆਂ ਜਾਂ ਸਵਾਹ ਮਿਲਦੀ ਹੈ, ਉਹ ਸਾਰੇ ਦਾ ਸਾਰਾ ਸ਼ਹਿਦ ਚੋ ਕੇ ਲੈ ਜਾਂਦਾ। ਇਹ ਕੇਵਲ ਮਧੂ ਮੱਖੀ ਦੀ ਕਹਾਣੀ ਨਹੀਂ ਹੈ, ਇਹ ਸਾਡੀ ਵੀ ਹੈ। ਅਸੀਂ ਵੀ ਕੱਖ ਕੱਖ ਕਰਕੇ ਜੋੜਦੇ ਹਾਂ, ਉੱਥੋਂ ਲਿਆ ਇਕੱਠਾ ਕਰ ਲਓ, ਇੱਧਰ ਲਿਆ ਇਕੱਠਾ ਕਰ ਲਓ, ਤੇ ਆਪ ਮਨ ਵਿੱਚ ਵਿਚਾਰ ਪਤਾ ਕੀ ਹੁੰਦੀ ਹੈ, ਵਾਹਵਾ ਸਾਰਾ ਇਕੱਠਾ ਕਰ ਲਈਏ, ਮੁੜ ਕੇ ਆਰਾਮ ਨਾਲ ਬੈਠੇ ਖਾਵਾਂਗੇ। ਤੇ ਉਹ ਦਿਨ ਤਾਂ ਆਉਂਦਾ ਹੀ ਕੋਈ ਨਹੀਂ ਜੀਵਨ ਦੇ ਵਿੱਚ, ਜਿੱਦਣ ਜਦੋਂ ਤੱਕ ਆਰਾਮ ਦੀ ਕਹਾਣੀ ਹੋਣੀ ਹੈ, ਉਹਨਾਂ ਚਿਰ ਉਹ ਮਾਲਕ ਦਾ ਹੁਕਮ ਆ ਜਾਂਦਾ ਵੀ ਚੱਲ ਭਾਈ। ਕਹਿੰਦੇ ਇਸ ਤਰ੍ਹਾਂ ਇਹ ਸੱਠ ਸ਼ਬਦ ਜਿਹੜਾ ਵਰਤਿਆ ਨਾ, ਇਹ ਸੰਸਕ੍ਰਿਤ ਦਾ ਅਰਥ ਹੈ ਮੂਰਖ, ਨਾ ਸਮਝਨੇ। ਇਸ ਤਰ੍ਹਾਂ ਕਹਿੰਦੇ, ਜਿਉ ਮਧ ਮਾਖੀ ਤਿਉ ਸਠੋਰ ਰਸ ਜੋਰ ਜੋਰ ਧਨ ਕੀਆ। ਕਹਿੰਦੇ ਇਸ ਤਰ੍ਹਾਂ ਇਹਨੇ ਧਨ ਇਕੱਠਾ ਕੀਤਾ ਆਪਣੇ ਵੱਲੋਂ ਵੀ ਮੈਂ ਆਰਾਮ ਨਾਲ ਬਹਿ ਕੇ ਖਾਵਾਂਗਾ, ਪਰ ਉਹ ਦਿਨ ਨਾ ਇਹਦੇ ਜੀਵਨ ਵਿੱਚ ਆਇਆ। ਇਸੇ ਕਰਕੇ ਸਾਹਿਬ ਕਹਿੰਦੇ, ਤੂੰ ਵੀ ਜੇ ਸੋਚ ਕੇ ਬੈਠਾ ਹੈ ਵੀ ਵਾਹਵਾ ਸਾਰਾ ਇਕੱਠਾ ਕਰ ਲਈਏ ਜੀ, ਮੁੜ ਕੇ ਆਪਾਂ ਨਾ ਫਿਰ ਆਰਾਮ ਨਾਲ ਬਹਿ ਕੇ ਖਾਵਾਂਗੇ, ਨਾਲੇ ਜਪ ਲਵਾਂਗੇ, ਉਹ ਦਿਨ ਨਹੀਂ ਆਉਣਾ। ਸਾਹਿਬ ਕਹਿੰਦੇ ਉਹਦਾ ਆਰਾਧਨ ਕਰਦੇ ਹਾਂ, ਇਸੇ ਕਰਕੇ ਜੋ ਕੁਝ ਜੋੜਦੇ ਹਾਂ। ਕੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਸਿੱਖਾਂ ਨੇ ਪੁੱਛਿਆ ਨਾ, ਮਹਾਰਾਜ ਮਾਇਆ ਦੀ ਬਾਤ ਆਉਂਦੀ ਹੈ ਤੇ ਕੀ ਸਿੱਖ ਨੂੰ ਮਾਇਆ ਮੰਗਣੀ ਚਾਹੀਦੀ ਹੈ, ਸਤਿਗੁਰਾਂ ਨੇ ਫਿਰ ਜਿਹੜਾ ਉੱਤਰ ਦਿੱਤਾ ਨਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਿਆਨ ਨਾਲ ਸੁਣਨਾ। ਸਾਹਿਬ ਕਹਿੰਦੇ ਅਰਦਾਸ ਕਰਿਆ ਕਰੋ। ਆਖਿਆ ਮਹਾਰਾਜ ਕਿਵੇਂ ਕਰਿਆ ਕਰੀਏ, ਮੰਗਿਆ ਕਰੋ ਜ਼ਰੂਰ, ਕਿਵੇਂ ਮੰਗੀਏ? ਸਾਹਿਬ ਕਹਿੰਦੇ ਹੱਥ ਜੋੜ ਕੇ ਆਖਿਆ ਕਰੋ, ਦਾਤਾ ਇੰਨਾ ਕੁ ਦੇਵੀ ਖਾਣ ਤੋਂ ਥੋੜੇ ਨਾ, ਇੰਨਾ ਕੁ ਦੇਵੀ ਖਾਣ ਤੋਂ ਥੋੜੇ ਨਾ। ਹੁਣ ਇਹ ਤਾਂ ਅਸੀਂ ਸਾਰਿਆਂ ਨੇ ਕਹਿ ਲੈਣਾ, ਪਰ ਜਿਹੜੀ ਅਗਲੀ ਗੱਲ ਹੈ ਨਾ, ਉਹ ਅੰਦਰੋਂ ਬੜੀ ਮੁਸ਼ਕਲ ਨਿਕਲਦੀ। ਕਹਿੰਦੇ ਖਾਣ ਤੋਂ ਥੋੜੇ ਨਾ, ਆਖਿਆ ਬਹੁਤਾ ਜੁੜੇ ਨਾ। ਇਹ ਕਹਿਣਾ ਬੜਾ ਔਖਾ ਵੀ ਬਹੁਤਾ ਜੁੜੇ ਨਾ, ਔਖੀ ਕਹਾਣੀ ਹੈ। ਇੱਥੇ ਤਾਂ ਬੰਦਾ ਕਹਿੰਦਾ ਬਹੁਤਾ ਬਹੁਤਾ, ਆਉਣ ਦਿਓ ਜੀ ਆਉਣ ਦਿਓ, ਕੌਣ ਕਹਿੰਦਾ ਵੀ ਨਾ ਜੀ ਬਸ ਬਹੁਤ ਹੋ ਗਿਆ, ਤਾਂ ਕਹਿੰਦਾ ਹੀ ਨਹੀਂ। ਖਾਣ ਤੋਂ ਥੋੜੇ ਨਾ, ਬਹੁਤਾ ਜੁੜੇ ਨਾ। ਤੇ ਕਹਿੰਦੇ ਮਾਲਕਾ ਇੰਨੇ ਕੁ ਜੋਗਾ ਬਣਾਈ, ਦਰ ਤੇ ਕੋਈ ਸਵਾਲੀ ਆਵੇ ਤੇ ਖਾਲੀ ਮੁੜੇ ਨਾ। ਜੇ ਕੋਈ ਆ ਕੇ ਝੋਲੀ ਅੱਡ ਦੇਵੇ, ਹੱਥ ਅੱਡ ਦੇਵੇ ਵੀ ਦੋ ਪ੍ਰਸ਼ਾਦੇ ਛਕਾ ਦੇ, ਮੇਰੇ ਉੱਤੇ ਐਡੀ ਰਹਿਮਤ ਕਰੀ, ਮੈਂ ਕਿਸੇ ਦੀ ਤਲੀ ਤੇ ਦੋ ਪ੍ਰਸ਼ਾਦੇ ਰੱਖਣ ਜੋਗਾ ਪਾਉਣਾ, ਬਸ ਇੰਨੀ ਕੁ ਦਾਤ ਦੇ ਦੇ। ਸਾਹਿਬ ਕਹਿੰਦੇ ਫਿਰ ਇਸੇ ਤਰ੍ਹਾਂ ਹੁਣ ਸਾਹਿਬ ਨੇ ਅੱਗੇ ਉਦਾਹਰਣ ਦੇਣਾ, ਇਹ ਰੋਜੀ ਜਿਹੜੀ ਹੈ ਨਾ, ਮਹਾਰਾਜ ਵਾਰ ਵਾਰ ਕਹਿੰਦੇ ਤੇ ਇਹਨੂੰ ਚਿੰਤਾ ਚੰਬੜ ਗਈ ਇਸ ਚੀਜ਼ ਦੀ, ਪਰ ਇਹ ਚਿੰਤਾ ਤਾਂ ਗੁਜਰਾਨ ਸੀ, ਪਰ ਤੂੰ ਉਸ ਨੂੰ ਮਕਸਦ ਬਣਾ ਬੈਠਾ ਜੀਵਨ ਦਾ, ਆਪਣੀ ਜ਼ਿੰਦਗੀ ਦਾ। ਇਹ ਮਕਸਦ ਨਹੀਂ ਸੀ, ਇਹ ਤਾਂ ਸਹੂਲਤ ਸੀ। ਸਾਹਿਬ ਕਹਿੰਦੇ ਇਸ ਤਰ੍ਹਾਂ ਮੂਰਖ ਬੰਦੇ ਨੇ ਜਿਵੇਂ ਉਹਨੇ ਜੋੜਿਆ ਹੱਥ, ਉਹਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਉਦਾਹਰਣਾਂ ਦਿੱਤੀਆਂ, ਸਮਾਂ ਨਹੀਂ ਹੈ। ਉਹ ਵੀ ਕਹਿੰਦੇ ਮਨੁੱਖ ਬਹੁਤ, ਉੱਥੇ ਤਾਂ ਫਿਰ ਉਹ ਕਹਿੰਦੇ ਪਾਪ ਕਰ ਕਰਕੇ ਕਰ ਕਰ ਅਨਰਥ ਵਿਹਾਜੀ ਮਾਇਆ। ਜਦੋਂ ਗੁਜਰਾਨ ਤੋਂ ਗੱਲ ਅੱਗੇ ਚਲੀ ਜਾਂਦੀ ਹੈ, ਫਿਰ ਬੰਦਾ ਜਾਇਜ਼ ਨਜਾਇਜ਼ ਤਰੀਕਾ ਨਹੀਂ ਵਹਿੰਦਾ, ਫਿਰ ਤਾਂ ਦੂਸਰਿਆਂ ਦੇ ਵੀ ਹੱਕ ਖੋ ਖੋ ਕੇ ਐਸਾ ਕੁਝ ਕਰਦਾ ਵੀ ਆਉਣ ਦਿਓ ਜੀ, ਕਿਉਂਕਿ ਜੋ ਲੱਭ ਜੋ ਆ ਗਿਆ। ਕਹਿੰਦੇ ਇਸ ਤਰ੍ਹਾਂ ਮੂਰਖ ਨੇ ਜੋੜਿਆ ਸੋਚਿਆ ਕਰ ਵੀ ਤੇਰਾ ਵੀ ਕੁਝ ਬਣ
ਗਾ ਤੂੰ ਸੋਚ ਥੋੜਾ ਜਿਹਾ।
ਇਸੇ ਕਰਕੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਇੰਨਾ ਕੁਝ ਕੀਤਾ, ਸੌ ਠੱਗੀਆਂ ਮਾਰੀਆਂ, ਕਈ ਕੁਝ ਜੋੜਿਆ, ਤੇ ਜਿਨ੍ਹਾਂ ਲਈ ਕੀਤਾ ਸੀ ਨਾ ਉਹ ਪਤਾ ਕੀ ਕਹਿੰਦੇ ਆ, ਉਹ ਭਾਈ ਮੁਰਦਾ ਬਾਹਲੀ ਦੇਰ ਨਹੀਂ ਰੱਖੀ ਦਾ ਘਰ ਦੇ ਵਿੱਚ, ਇਸੇ ਕਰਕੇ ਛੇਤੀ ਛੇਤੀ ਉੱਥੇ ਨਾ ਕੁ ਸੱਜਣ ਕਈ ਵਾਰੀ ਸੱਚ ਬੋਲ ਦਿੰਦੇ ਆ। ਉਹ ਸਾਨੂੰ ਪਤਾ ਲੱਗਾ ਕਿ ਬਜ਼ੁਰਗ ਗੁਜ਼ਰ ਗਿਆ ਤੇ ਉਹਦੇ ਹਾਸਪਿਟਲ ਡੈਥ ਹੋਈ ਉਹਦੀ, ਉਹ ਪ੍ਰੇਮੀ ਸੀ ਤੇ ਆਪਾਂ ਹਾਸਪਿਟਲ ਗਏ ਤੇ ਆਂਦੇ ਵੀ ਹੁਣੇ ਡੈਡ ਬਾਡੀ ਲੈ ਕੇ ਗਏ ਇੱਥੋਂ। ਉਹ ਜਦੋਂ ਗਏ ਨਾ ਘਰ ਗਏ, ਮਗਰ ਮਤਲਬ ਪੰਜਾਂ ਮਿੰਟਾਂ ਨੇੜੇ ਕਰ ਸਕੇ ਸੀ ਉੱਥੇ ਪਹੁੰਚ ਗਏ। ਘਰ ਗਏ ਤੇ ਉਹ ਜਾ ਕੇ ਨਵਾ ਧਵਾ ਕੇ ਤੇ ਤਿਆਰ ਕੀਤਾ ਪਿਆ। ਮੈਂ ਕਿਹਾ ਜੀ ਹੁਣੇ ਪੰਜ ਮਿੰਟ ਪਹਿਲਾਂ ਲੈ ਕੇ ਆਏ ਉਹ, ਕਿਤੇ ਬਾਅਦ ਚ ਬੱਚਿਆਂ ਨੇ ਗੱਲ ਕੀਤੀ। ਉਹ ਗੁੜੀਆ ਸੀ 7-8 ਸਾਲ ਦੀ ਤੇ ਬੱਚੇ ਸੱਚ ਬੋਲ ਦਿੰਦੇ ਆ, ਉਹ ਵੀ ਏਡੀ ਛੇਤੀ ਕਿਉਂ ਕੀਤੀ? 5 ਮਿੰਟ ਪਹਿਲਾਂ ਹਸਪਤਾਲੋਂ ਲਿਆਂਦਾ, ਨਹਾ ਧੋਆ ਕੇ ਤਿਆਰ ਕਰਕੇ ਫੱਟੇ ਤੇ ਪਾ ਵੀ ਛੱਡਿਆ ਤੇ ਵੀ ਲੈ ਚੱਲੀਏ ਹੁਣ। ਉਹ ਬੱਚੀ ਕਿਤੇ ਬਾਹਰ ਪਤਾ ਕਹਿੰਦੀ, ਕਹਿੰਦੀ ਜੀ ਸਾਡੇ ਨਾ ਸਾਰੀ ਫੈਮਿਲੀ ਬੈਠ ਕੇ ਸਲਾਹ ਕਰ ਰਹੀ ਸੀ ਵੀ ਐਵੇਂ ਰਾਤ ਰੱਖਾਂਗੇ, ਸਾਰਿਆਂ ਨੂੰ ਜਾਗਣਾ ਪਊਗਾ, ਇਸੇ ਕਰਕੇ ਟਾਈਮ ਨਾਲ ਸਾਰੋ ਤੇ ਕੰਮ ਕਰੋ, ਆਰਾਮ ਨਾਲ ਸੌਵਾਂਗੇ ਰਾਤ ਨੂੰ। ਜਿਨ੍ਹਾਂ ਲਈ ਬੰਦੇ ਨੇ ਇੰਨੀਆਂ ਰਾਤਾਂ ਜਾਗ ਜਾਗ ਗੁਜ਼ਾਰੀਆਂ, ਉਹ ਨੀਂਦਰ ਭੁੱਲ ਗਿਆ। ਉਹ ਅਗਲੇ ਆਉਂਦੇ ਆ ਸਾਡੇ ਟਾਈਮ ਨਾਲ, ਰਾਤ ਐਵੇਂ ਜਾਗਣਾ ਪਊਗਾ, ਘਰ ਰੱਖਾਂਗੇ। ਤੇ ਨਾਲੇ ਕਹਿੰਦੇ ਜੀ ਮੁਰਦੇ ਘਰ ਨਹੀਂ ਰੱਖੀ ਦੇ, ਕਹਿੰਦੇ ਮਰਤੀ ਬਾਹਰ ਲਿਹੋ ਲਿਹੋ ਕਰੀ ਹੈ। ਬਾਬਾ ਰਵਿਦਾਸ ਜੀ ਕਹਿੰਦੇ ਭਾਈ ਬੰਦ ਕੁਟੰਬ ਸਵੇਰਾ ਹੋਏ ਵੀ ਲਾਗੇ ਘਰ ਸਵੇਰਾ, ਕਹਿੰਦੇ ਮਨ ਚੋਂ ਆਪਣੇ ਉਹ ਭਰਮ ਕੱਢ ਦੇ। ਬਾਬਾ ਕਬੀਰ ਜੀ ਦਾ ਸ਼ਬਦ ਹੈ, ਜਬ ਲਗ ਤੇਲ ਦੀਵੇ ਮੁੱਖ ਬਾਤੀ ਤਦ ਸੂਝੇ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ। ਅੱਗੇ ਕਹਿੰਦੇ ਰੇ ਬੋਰੇ ਤੂੰ ਘਰੀ ਨਾ ਰੱਖੇ ਕੋਈ, ਕੀ ਕਰ ਤੂੰ ਰਾਮ ਨਾਮ ਜਪ ਸੋਈ, ਉਹਦੇ ਤੋਂ ਬਗੈਰ ਨੀ ਤੈਨੂੰ ਕਿਸੇ ਨੇ ਰੱਖਣਾ। ਧੰਨ ਗੁਰੂ ਕਲਗੀਧਰ ਸਾਹਿਬ ਨੇ ਬਚਨ ਵਰਤਿਆ, ਤੋ ਤਨ ਤਿਆਗ ਤਹੀ ਸੁਨ ਰੇ ਜੜ ਪ੍ਰੇਤ ਬਖਾਣ ਤ੍ਰਿਆ ਭੱਜ ਜੈ ਹੈ, ਪੌਣ ਭੰਡਾਰ ਧਰਾ ਕਰ ਜੇਤ ਕਛਾੜਤ ਪ੍ਰਾਣ ਬੇਗਾਨ ਕਹਿ। ਸਾਰੇ ਕਹਿਣਗੇ ਔਰ ਰਿਸ਼ਤੇਦਾਰ ਵੀ, ਉਹ ਵੀ ਫੋਨ ਕਰ ਦਿਓ ਲੇਟ ਨਾ ਕਰਿਓ ਜੇ ਭਾਈ ਅਸੀਂ ਵਾਪਸ ਮੁੜਨਾ ਮੁੜ ਕੇ, ਛੇਤੀ ਕਰ ਦਿਓ ਜੇ ਸੰਸਕਾਰ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਉਦੋਂ ਪ੍ਰੇਤ ਕਹਿ ਕੇ ਭੂਤ ਕਹਿ ਕੇ ਮਰਤੀ ਵਾਰ ਲਿਹੋ ਲਿਹੋ ਕਰੀਏ, ਲੈ ਚੱਲੋ ਛੇਤੀ ਕੱਢੋ ਦੇਰੀ ਨਾ ਲਾਓ। ਕਹਿੰਦੇ ਹਾਲਤ ਬਣਦੀ ਸਾਥ ਨਿਭਾਉਣਗੇ ਦੇਹੜੀ ਪਾਕੇ ਘਰ ਦੀ ਦਹਲੀਜ ਤੱਕ, ਉੱਥੋਂ ਤੱਕ ਤੇਰੀ ਸੁਪਤਨੀ ਇਸਤਰੀ ਨਾਲ ਜਾਏਗੀ, ਇਹਦੇ ਤੋਂ ਅਗਾਂਹ ਨਹੀਂ। ਔਰ ਅੱਗੇ ਸੱਜਣ ਸੁਹੇਲਾ ਤੈਨੂੰ ਸ਼ਮਸ਼ਾਨ ਘਾਟ ਤੱਕ ਬਾਕੀ ਸੱਜਣ ਮਿੱਤਰ ਜਿਹੜੇ ਲੈ ਕੇ ਜਾਣਗੇ। ਚਿਖਾ ਤੇ ਰੱਖ ਕੇ ਅਗਨ ਜਿਹੜੀ ਦੇਣੀ ਹੈ ਉਹਦੇ ਤੋਂ ਅਗਾਂਹ ਤੱਕ, ਉਹਦੇ ਤੋਂ ਤੇਰਾ ਅਗਾਂਹ ਕੋਈ ਸਾਥੀ ਨਹੀਂ। ਸਾਹਿਬ ਨੇ ਇਸੇ ਕਰਕੇ ਗੁਰਬਾਣੀ ਚ ਬਚਨ ਆਖਿਆ, ਧਿਆਇਓ ਅੰਤ ਵਾਰ ਨਾਮ ਸਖਾ ਜਹ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂੰ ਰੱਖਾ। ਕਹਿੰਦੇ ਉੱਥੇ ਕੇਵਲ ਤੇ ਕੇਵਲ ਮਾਲਕ ਦਾ ਨਾਮ ਹੈ ਤਾਂ ਸਾਰੇ ਸ਼ਮਸ਼ਾਨ ਘਾਟ ਤੱਕ ਔਰ ਚੇਤੇ ਰੱਖਿਓ। ਮੈਂ ਕਈ ਵਾਰੀ ਬੇਨਤੀ ਕਰਦਾ, ਏਅਰਪੋਰਟ ਹੈ, ਬੱਸ ਸਟੈਂਡ ਹੈ, ਰੇਲਵੇ ਸਟੇਸ਼ਨ ਹੈ, ਉੱਥੇ ਅਸੀਂ ਕਿਸੇ ਨੂੰ ਛੱਡਣ ਵੀ ਜਾਂਦੇ ਹਾਂ ਤੇ ਲੈਣ ਵੀ ਜਾਂਦੇ ਹਾਂ, ਪਰ ਆਹ ਜਿਹੜਾ ਸ਼ਮਸ਼ਾਨ ਘਾਟ ਵਾਲਾ ਮਸਲਾ ਨਾ, ਇੱਥੇ ਲੋਕ ਛੱਡਣ ਹੀ ਜਾਂਦੇ, ਲੈਣ ਨਹੀਂ ਕੋਈ ਵੀ ਜਾਂਦਾ। ਔਰ ਖੁਦਾ ਨਾ ਖਾਸਤਾ ਜੇ ਕਿਤੇ ਉਹਦਾ ਸੁਪਨਾ ਵੀ ਆ ਜਾਏ ਨਾ ਰਾਤ ਨੂੰ, ਤੇ ਸਵੇਰੇ ਭੱਜੇ ਫਿਰਦੇ ਜੀ ਵੇਖੋ ਰਾਤ ਨੂੰ ਆ ਗਿਆ ਸੀ, ਸੁਪਨੇ ਚ ਵੀ ਬਰਦਾਸ਼ਤ ਨਹੀਂ ਕਰਦਾ ਬੰਦਾ ਵੀ ਸੁਪਨੇ ਚ ਵੀ ਕਿਉਂ ਘਰ ਆ ਗਿਆ। ਤਾਂ ਕਰਕੇ ਤਤੀਲਾ ਤੋੜ ਕੇ ਕਹਿੰਦੇ ਵੀ ਅੱਜ ਤੋਂ ਬਾਅਦ ਤੇਰਾ ਤੇ ਸਾਡਾ ਕੋਈ ਨਾਤਾ ਨਹੀਂ, ਐਵੇਂ ਘਰੇ ਨਾ ਆ ਜਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਖੀਰਲੀ ਕਹਾਣੀ ਇਹ ਹੈ, ਮਰਗਟ ਲਓ ਸਭ ਲੋਕ ਕੁਟੰਬ ਭਇਓ ਅੱਗੇ ਹੰਸ ਅਕੇਲਾ। ਅਗਲਾ ਤਾਂ ਸਫ਼ਰ ਜਿਹੜਾ ਇਕੱਲਾ ਹੀ ਹੈ, ਜਿਨ੍ਹਾਂ ਵਾਸਤੇ ਠੱਗੀਆਂ ਠੋਰੀਆਂ ਕੀਤੀਆਂ, ਕਈ ਕੁਝ ਕੀਤਾ, ਉਹਨਾਂ ਵਿੱਚੋਂ ਤਾਂ ਕੋਈ ਵੀ ਤੇਰੇ ਨਾਲ ਨਹੀਂ ਹੋਵੇਗਾ।
ਬਹੁਤ ਕਬੀਰ ਸੁਣੋ ਰੇ ਪ੍ਰਾਨੀ ਪਰੇ ਕਾਲ ਬਰਸ ਕੂਆ।
ਕਬੀਰ ਜੀ ਕਹਿੰਦੇ ਆ ਵੀ ਮਨੁੱਖ ਜਿਹੜਾ ਆ ਉਹ ਆਤਮਕ ਮੌਤ ਦੇ ਉਹਦੇ ਵਿੱਚ ਡਿੱਗਾ ਹੋਇਆ। ਕਹਿਤ ਕਬੀਰ ਸੁਣੋ ਰੇ ਪ੍ਰਾਣੀ, ਪਰੇ ਕਾਲ ਗ੍ਰਸ ਕੁਆਂ ਗ੍ਰਸਿਆ ਹੋਇਆ, ਉਹਦੇ ਵਿੱਚ ਪਿਆ, ਇਹਨੂੰ ਬਾਹਰ ਦੀ ਸੋਝੀ ਨਹੀਂ ਆ ਰਹੀ। ਇਹ ਤਾਂ ਉਸ ਤਰ੍ਹਾਂ ਹੀ ਹੈ ਕਿ ਕੂਪ ਭਰਿਓ ਜੈਸੇ ਬਾਦਰਾ ਕਛ ਦੇਸ਼ ਵਿਦੇਸ਼ ਨਬੂਜ। ਇਹ ਕਹਿੰਦਾ ਆਹ ਸੰਸਾਰੀ ਹੈ ਬਸ, ਅਗਲੀ ਅਗਾਂਹ ਵੇਖੀ ਜਾਊਗੀ। ਪਰ ਸਾਹਿਬ ਜਦੋਂ ਗੁਰਬਾਣੀ ਵਿੱਚ ਕਹਿੰਦੇ ਆ, ਸਾਹਿਬ ਕਹਿੰਦੇ ਆ ਕਿ ਐਸਾ ਕੰਮ ਮੂਲੇ ਨਾ ਕੀਚੈ ਜਿੱਤ ਅੰਤ ਪਛੋਤਾਈ। ਜਿਹਨੂੰ ਆਖਿਆ ਦੇ ਲੰਮੀ ਨਦਰ ਨੇ ਹਾਲੀ ਹੈ। ਔਰ ਚੇਤਾ ਰੱਖਿਓ ਦੋ ਸ਼ਬਦ ਕਹਿਣ ਲੱਗਾ, ਇੱਕ ਸਮਾਂ ਤੇ ਦੂਸਰੀ ਸਮਝ। ਇਹ ਦੋਨੋਂ ਬਹੁਤ ਘੱਟ ਲੋਕ ਹੁੰਦੇ ਜਿਨ੍ਹਾਂ ਦੀ ਜ਼ਿੰਦਗੀ ਚ ਇਕੱਠੇ ਆਉਂਦੇ। ਨਹੀਂ ਤਾਂ ਕੀ ਹੁੰਦਾ, ਆਮ ਤੁਸੀਂ ਜ਼ਿੰਦਗੀ ਚ ਸ਼ਬਦ ਕਹਿ ਹੋਣਗੇ। ਜਦੋਂ ਸਾਡੇ ਕੋਲੇ ਸਮਾਂ ਸੀ ਉਦੋਂ ਸਾਨੂੰ ਸਮਝ ਕੋਈ ਨਹੀਂ ਸੀ, ਅਕਲ ਕੋਈ ਨਹੀਂ ਸੀ। ਕਹਿੰਦੇ ਅੱਜ ਅਕਲ ਆਈ ਹੈ, ਸਮਝ ਆਈ ਹੈ, ਤੇ ਅੱਜ ਸਮਾਂ ਨਹੀਂ ਰਹਿ ਗਿਆ। ਤੇ ਮਹਾਰਾਜ ਕਹਿੰਦੇ ਸਮਾਂ ਰਹਿੰਦੇ ਆ ਸਮਝ ਆ, ਚੰਗਾ ਰਹੇਗਾ ਸਮਾਂ ਲੰਘਾ ਕੇ ਸਮਝਿਆ ਤਾਂ ਫਿਰ ਕੀ ਸਮਝਿਆ। ਪਰ ਬੰਦੇ ਦੀ ਕਹਾਣੀ ਕਹੋ, ਕਬੀਰ ਤਾਂ ਵੀ ਨਰ ਜਾਗਾ, ਜਮ ਕਾ ਡੰਡ ਮੂੰਢ ਮੈਂ ਲੱਗ ਗਿਆ, ਤੇ ਉਦਣ ਸਮਝ ਆਉਂਦੀ ਹੈ। ਸਭ ਕਹਿੰਦੇ ਇਹ ਉਸ ਮਾਇਆ ਦੇ ਅੰਨੇ ਮੌਤ ਦੇ ਖੂਹ ਦੇ ਵਿੱਚ ਗ੍ਰਸਿਆ ਡਿੱਗਾ ਹੋਇਆ ਹੈ।
ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ।
ਝੂਠੀ ਮਾਇਆ ਨੇ ਇਸ ਤਰ੍ਹਾਂ ਜਿਹੜਾ ਬੰਨਿਆ, ਜਿਵੇਂ ਇੱਕ ਤੋਤਾ ਜਿਹੜਾ, ਸੂਆ ਦਾ ਅਰਥ ਹੈ ਤੋਤਾ, ਉਹ ਵੱਜਾ ਹੋਇਆ, ਇਸ ਤਰ੍ਹਾਂ ਇਹ ਬੰਨਿਆ ਹੋਇਆ। ਉਹਦੇ ਨਾਲ ਜਿਹੜੀ ਰੋਜੀ ਰੋਟੀ ਸਰੀਰ ਦਾ ਗੁਜਰਾਨ ਸੀ, ਉਹਨੂੰ ਕਹਿੰਦੇ ਇਹ ਆਪਣੇ ਜੀਵਨ ਦਾ, ਉਹਦੇ ਨਾਲ ਇਸ ਤਰ੍ਹਾਂ ਚੰਬੜ ਗਿਆ, ਹਾਏ ਕਿਤੇ ਇਕੱਠਾ ਕੀਤਾ ਚਲਾ ਨਾ ਜਾਏ, ਉਹਦੀ ਚਿੰਤਾ, ਉਹਦਾ ਝੋੜਾ, ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਜੀਵਨ ਪਿਆ ਗਵਾਉਂਦਾ, ਜ਼ਿੰਦਗੀ ਜਿਹੜੀ ਉਹ ਨਾਸ਼ ਹੋ ਰਹੀ ਹੈ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸਿੱਧ ਗੋਸ਼ਟ, ਜਿਸ ਦੀ 11 ਨੰਬਰ ਪੌੜੀ, ਜੋ ਇੱਥੇ ਲੜੀਵਾਰ ਵਿਚਾਰ ਚੱਲ ਰਹੀ, ਆਪਾਂ ਇੱਕ ਪੌੜੀ ਨਾਲ ਸਾਂਝੀ ਕਰਾਂਗੇ। ਆਪ ਜੀ ਸਰਵਣ ਕਰੋ ਜੀ।
ਪੂੰਦੇ ਖਤਰ ਪੰਚ ਭੂਤੋ ਪੀ, ਕਾਇਆ ਕੜਾਸਨ ਮਨ ਜਾ ਗੋਟੀ।
ਸਤਿਗੁਰਾਂ ਨੂੰ ਸਵਾਲ ਕਰਦੇ ਆ ਜੋਗੀ ਇਸ ਪਾਵਨ ਬਾਣੀ ਵਿੱਚ, ਤੇ ਮਹਾਰਾਜ ਉਹਦਾ ਜਵਾਬ ਦਿੰਦੇ। ਉਹ ਬਾਹਰਲੇ ਵੇਸ਼ ਭੂਸ਼ਾ ਤੇ ਜੋੜ ਦਿੰਦੇ ਸਹਿਬ ਅੰਤਰੀਬ ਦਾ, ਕਹਿੰਦੇ ਉਂਦੋ ਖੱਪਰ। ਉਂਦੋ ਦਾ ਅਰਥ ਹੈ ਉਲਟਿਆ ਹੋਇਆ ਮਨ ਜਿਹੜਾ ਹੈ, ਭਾਵ ਕਿ ਰੱਬ ਵਾਲੇ ਪਾਸੇ ਕਰਨਾ, ਖਾਹਿਸ਼ਾਂ ਤੋਂ ਮੋੜਨਾ, ਇਹ ਖੱਪਰ ਹੈ ਮੰਗਣ ਵਾਲਾ। ਪੰਚ ਭੂਤੋਪੀ ਦੈਵੀ ਗੁਣ, ਚੰਗੇ ਗੁਣਾਂ ਨੂੰ ਖਿਮਾ, ਧੀਰਜ, ਨਿਰਮਲਤਾ, ਇਹ ਚੀਜ਼ਾਂ ਧਾਰਨ ਕਰਨੀਆਂ। ਕਹਿੰਦੇ ਬਾਹਰਲੀ ਟੋਪੀ ਪਾਉਣ ਦੀ ਲੋੜ ਨਹੀਂ, ਇਹ ਧਾਰਨ ਕਰ। ਕਾਇਆ ਕੜਾਸਣ, ਕਾਇਆ ਨੂੰ ਵਿਕਾਰਾਂ ਵਾਲੇ ਪਾਸੋਂ ਰੋਕਣਾ, ਇਹ ਆਸਣ ਹੈ। ਮਨ ਜਾਂ ਗੋਟੀ, ਇਹ ਸਭ ਨਾਲੋਂ ਵੱਡੀ ਜਿਹੜਾ ਲੰਗੋਟ ਹੈ, ਕਹਿੰਦੇ ਆਪਣੇ ਮਨ ਨੂੰ ਵਸ ਵਿੱਚ ਕਰਨਾ ਹੈ।
ਸਤ ਸੰਤੋਖ ਸੰਜਮ ਨਾਲ, ਨਾਨਕ ਗੁਰਮੁਖ ਨਾਮ ਸਮਾਲ।
ਮਹਾਰਾਜ ਕਹਿੰਦੇ ਬਾਹਰਲੇ ਚੇਲੇ ਬਣਾਉਣ ਦੀ ਲੋੜ ਨਹੀਂ, ਸਤ ਸੰਤੋਖ ਤੇ ਸੰਜਮ ਆਪਣੇ ਜੀਵਨ ਵਿੱਚ, ਇਹਨਾਂ ਨੂੰ ਉਹ ਚੇਲੇ ਬਣਾਉਂਦਾ, ਇਹਨਾਂ ਨੂੰ ਧਾਰਨ ਕਰਦਾ। ਔਰ ਗੁਰੂ ਦੇ ਮਤ ਅਨੁਸਾਰ ਹੋ ਕੇ, ਨਾਨਕ ਗੁਰਮੁਖ ਨਾਮ ਸੰਭਾਲ, ਗੁਰੂ ਦੇ ਅਨੁਸਾਰੀ ਹੋ ਕੇ ਉਸ ਪਰਮੇਸ਼ਰ ਦਾ ਨਾਮ ਸੰਭਾਲਦਾ ਹੈ। ਅੱਜ ਭਗਤ ਨਾਮਦੇਵ ਜੀ ਹੁਣਾਂ ਦਾ ਪਾਵਨ ਪਵਿੱਤਰ ਜਨਮ ਦਿਹਾੜਾ, ਉਹਨਾਂ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 18 ਰਾਗਾਂ ਵਿੱਚ 61 ਸ਼ਬਦ ਜਿਹੜੇ ਨੇ ਉਹ ਦਰਜ ਹੋਏ ਨੇ। ਔਰ ਇਹ ਮਹਾਰਾਜ ਦੀ ਬੜੀ ਵੱਡੀ ਮਿਹਰਮਤ ਹੈ। ਤੁਸੀਂ ਦੇਖੋਗੇ ਕਿ ਧੰਨ ਗੁਰੂ ਨਾਨਕ ਸਾਹਿਬ ਜਿਹੜੀ ਪਹਿਲੀ ਉਦਾਸੀ ਕੀਤੀ ਨਾ, ਉਦੋਂ ਮਹਾਰਾਜ ਮਹਾਰਾਸ਼ਟਰ ਜਿਹੜਾ ਪ੍ਰਾਂਤ ਇਧਰਲੇ ਪਾਸੇ ਗਏ, ਔਰ ਜਿਨ੍ਹਾਂ ਨੂੰ ਇੱਕ ਅਕਾਲ ਪੁਰਖ ਦੀ ਇਬਾਦਤ ਵਿੱਚ ਸਨ, ਇਸੇ ਕਰਕੇ ਉਨ੍ਹਾਂ ਨੇ ਕਹਿ ਦਿੱਤਾ। ਭਗਤ ਨਾਮਦੇਵ ਜੀ ਦੀ ਬਾਣੀ ਪੜੋਗੇ, ਉਹ ਕਹਿੰਦੇ ਹਿੰਦੂ ਪੂਜਾ ਦੇਵੜਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਾਂ ਦੇਵੜਾ ਨਾ ਮਸੀਤ। ਔਰ ਇੱਕ ਸਮਾਂ ਸੀ, ਵੇਖੋ ਅੱਜ ਆਪਾਂ ਉਥੋਂ ਹਜ਼ੂਰ ਸਾਹਿਬ ਤੋਂ ਕਰੀਬਨ 100 ਕਿਲੋਮੀਟਰ 110 ਕਿਲੋਮੀਟਰ ਦਾ ਫਾਸਲਾ ਪੈ ਜਾਂਦਾ। ਇੱਕ ਤਾਂ ਉਹਦਾ ਆਉਂਦਾ ਦੇ ਵਿੱਚ ਆਪਾਂ ਨਾਗਨਾਥ ਦਾ ਜਿਹੜਾ ਦਿਵਾਲਿਆ ਮੰਦਿਰ ਹੈ, ਜਿੱਥੋਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ, ਉਤੋਂ ਗਾਹ ਉਨ੍ਹਾਂ ਦਾ ਨਗਰ ਹੈ। ਔਰ ਇਹ ਬੜੀ ਵੱਡੀ ਰਹਿਮਤ, ਉਨ੍ਹਾਂ ਨੇ ਆਖਿਆ ਨਾ ਆਪ ਹਸਤ ਖਿਲ ਤੇਰੇ ਦੇਵਰੇ ਆਇਆ, ਬਈ ਮੈਂ ਆਇਆ ਸਾਂ, ਪਰ ਅਗਲੇ ਆਖਿਆ ਵੀ ਤੂੰ ਬਾਹਰ ਹੋ ਜਾ। ਉਹ ਆਂਦਾ ਮੈਨੂੰ ਮੇਰਾ ਕਸੂਰ ਤਾਂ ਦੱਸ ਦਿਓ ਵੀ ਮੈਂ ਬਾਹਰ ਕਿਉਂ ਹੋ ਜਾ, ਮੈਂ ਤਾਂ ਸੁਣਨਾ ਵੀ ਰੱਬ ਦੇ ਪਿਆਰੇ ਆਇਆ, ਰੱਬ ਦੀ ਗੱਲ ਮੈਂ ਸੁਣੀ। ਉਹ ਕਹਿੰਦੇ ਤੂੰ ਨੀ ਸੁਣ ਸਕਦਾ, ਉਹ ਕਹਿੰਦਾ ਦੁਹਾਈ ਰੱਬ ਦੀ ਤੇ ਦੱਸ ਦਿਓ ਕਸੂਰ ਕੀ ਹੈ। ਉਹ ਕਹਿੰਦੇ ਤੇਰਾ ਕਸੂਰ ਇਹ ਹੈ ਕਿ ਤੂੰ ਸ਼ਿੰਦਿਆਂ ਦੇ ਘਰ ਪੈਦਾ ਹੋਇਆ, ਤੂੰ ਨੀਵੀਂ ਜਾਤ ਤੋਂ ਸ਼ੂਦਰ ਕਹਿੰਦੇ ਸਨ, ਤੂੰ ਉਹਨਾਂ ਦੇ ਘਰ ਪੈਦਾ ਹੋਇਆ, ਇਹੋ ਹੀ ਤੇਰਾ ਕਸੂਰ ਹੈ। ਇਸੇ ਕਰਕੇ ਤੇਰੇ ਵਰਗੇ ਮਨੁੱਖ ਨਾ ਰੱਬ ਦੀ ਗੱਲ ਸੁਣ ਸਕਦੇ ਨਾ ਕਰ ਸਕਦੇ। ਮਾਰ ਕੱਢ ਦਿੱਤਾ, ਠੁੱਡੇ ਤੱਕ ਵੀ ਮਾਰੇ। ਹੁਣ ਵੇਖੋ ਉਹਨਾਂ ਕਿਸੇ ਦੁਨੀਆਂਦਾਰ ਬੰਦੇ ਨਾਲ ਨਹੀਂ ਗੱਲ ਕੀਤੀ। ਰੱਬ ਦਾ ਪਿਆਰਾ ਤਾਂ ਆਪਣਾ ਹਰ ਦੁੱਖ ਸੁੱਖ ਉਸ ਮਾਲਕ ਨਾਲ ਕਰਦਾ, ਉਹ ਕਹਿੰਦਾ ਮੇਰਾ ਤਾਂ ਤੂੰ ਹੀ ਹੈ। ਔਰ ਬਹਿ ਕੇ ਜਦੋਂ ਆਖਿਆ ਮਹਾਰਾਜ ਮੈਂ ਤਾਂ ਤੇਰੀ ਬਾਦਸ਼ ਨੇ ਮੈਨੂੰ ਕੱਢ ਮਾਰਿਆ, ਇਹਨਾਂ ਨੇ ਵੇਖੋ ਕਿਵੇਂ ਦੀਆਂ ਗੱਲਾਂ ਕਰਦੇ। ਔਰ ਇਹ ਆਪਾਂ ਬਾਣੀ ਚ ਪੜ੍ਹਦੇ, ਫੇਰ ਦੀਆ ਬਿਹੜਾ ਨਾਮੇ ਕਹੋ ਪੰਡੀਅਨ ਕਹੋ। ਇਹ ਜਿਹੜਾ ਉੱਥੇ ਦਿਵਾਲਿਆ ਨਾ, ਉਹਦੇ ਨਾਲ ਦੇ ਪੂਰੇ ਭਾਰਤ ਵਿੱਚ 12 ਇਹੋ ਜਿਹੇ ਮੰਦਰ ਨੇ। 12 ਵਿੱਚੋਂ ਤੁਸੀਂ ਵੇਖੋ ਕਿ 11 ਜਿਹੜੇ ਉਹਨਾਂ ਦਾ ਮੂੰਹ ਨਾ ਪੂਰਬ ਵੱਲ ਆ ਤੇ ਤਲਾਬ ਅੱਗੇ ਹੁੰਦਾ, ਪਰ ਉੱਥੇ ਜਿਨ੍ਹਾਂ ਨੇ ਆਪ ਜੀ ਨੇ ਦਰਸ਼ਨ ਕੀਤੇ ਹੋਣੇ ਆ, ਇਹਦਾ 8ਵਾਂ ਨੰਬਰ ਆਉਂਦਾ ਉਹਨਾਂ 12 ਚੋਂ ਜਿਹੜਾ ਦਿਵਾਲਿਆ। ਉਹਦਾ ਮੂੰਹ ਤੁਹਾਨੂੰ ਪੂਰਬ ਵੱਲ ਨਹੀਂ ਪੱਛਮ ਵੱਲ ਮਿਲਦਾ, ਤਲਾਬ ਜਿਹੜਾ ਆ ਉਹ ਪਿਛਲੇ ਪਾਸੇ ਆ ਗਿਆ। ਕਿਉਂਕਿ ਇਹ ਜਿਹੜਾ ਗੁਰੂ ਰਾਮਦਾਸ ਜੀ ਨੇ ਬਚਨ ਆਖਿਆ ਨਾ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਇਹ ਅੱਜ ਦੇ ਦਿਨੇ ਬੜਾ ਵੱਡਾ ਸਾਡੇ ਲਈ ਮਹਾਰਾਜ ਦਾ ਸੰਦੇਸ਼ ਹੈ ਵੀ ਚੇਤਾ ਰੱਖਿਓ, ਅਹੰਕਾਰੀ ਬੰਦੇ ਵੱਲ ਗੁਰੂ ਦਾ ਪਰਮੇਸ਼ਰ ਦਾ ਮੁੱਖ ਨਹੀਂ ਹੋ ਸਕਦਾ। ਤੇ ਸਾਹਿਬ ਨੇ ਆਖਿਆ, ਬਾਣੀ ਇਕੱਤਰ ਕਰਕੇ ਲਿਆਂਦੀ, ਦਰਜ ਕਰਕੇ ਇੱਕ ਦਾਤ ਦੇ ਦਿੱਤੀ, ਕਹਿੰਦੇ ਤੈਨੂੰ ਮੰਦਿਰ ਵਿੱਚੋਂ ਦਿਵਾਲਿਆਂ ਵਿੱਚੋਂ ਧੱਕੇ ਮਾਰੇ, ਮੈਂ ਤੈਨੂੰ ਇਹੋ ਜੇ ਹਰੀ ਮੰਦਿਰ ਵਿੱਚ ਬਿਠਾਵਾਂਗਾ ਜਿੱਥੇ ਇਹ ਰਹੇਗਾ ਵੀ ਚੁੱਪ ਕਰਕੇ ਬੈਠਾ ਰਹਿ, ਨਹੀਂ ਤੂੰ ਬੋਲੇਗਾ ਤੇ ਜਿੱਦਣ ਬੋਲੇਗਾ ਹੱਥ ਜੋੜ ਕੇ ਸੀਸ ਨਵਾ ਕੇ ਲੋਕ ਮੱਥਾ ਟੇਕਣਗੇ। ਕਈ ਵਾਰ ਮੁੱਖ ਵਾਕ ਆਪਾਂ ਸਰਵਣ ਕਰਦੇ, ਪਹਿਲ ਕੁੜੀਏ ਪੁਲ ਰਕਵੰਨਾ, ਉਹਦੇ ਚ ਅਖੀਰਲੇ ਬਚਨ ਹੈ ਤੂੰ ਕੁੰਨ ਰੇ ਮੈਂ ਜੀ ਨਾਮਾ, ਮੈਂ ਨਾਮਦੇਵ ਹਾਂ। ਔਰ ਘੱਟੋ ਘੱਟ ਇੱਕ ਦਿਨ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ 2 ਵਾਰ ਉਸ ਪਿਆਰੇ ਦਾ ਨਾਮ ਜਿਹੜਾ ਲਿਆ ਜਾਂਦਾ, ਜ਼ਿਕਰ ਆਉਂਦਾ, ਅੰਮ੍ਰਿਤ ਵੇਲੇ ਆਸਾ ਕੀ ਵਾਰ ਪੜ੍ਹੀ ਜਾਂਦੀ ਤੇ 24 ਨੰਬਰ ਪੌੜੀ ਅਖੀਰਲੀ ਨਾਲੇ ਸ਼ੰਤ ਗਾਇਆ ਜਾਂਦਾ ਹਰ ਯੁਗ ਯੁਗ ਭਗਤ ਪਾਇਆ। ਉੱਥੇ ਫਿਰ ਆਉਣਾ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਤੇ ਸ਼ਾਮਾਂ ਦੇ ਵੇਲੇ ਸੋਧਰ ਦੀ ਜਦੋਂ ਚੌਂਕੀ ਲੱਗਣੀ ਹੈ ਉਦੋਂ ਫਿਰ ਉਸ ਪਿਆਰੇ ਦਾ ਜ਼ਿਕਰ ਆਉਣਾ ਹੈ। ਮਹਾਰਾਜ ਜੀ ਨੇ ਔਰ ਭਗਤ ਨਾਮਦੇਵ ਜੀ ਨੇ ਜਿੱਥੇ ਵਕਤ ਦੇ ਕਰਮ ਕਾਂਡਾਂ ਦੇ ਉੱਤੇ ਏਡੀ ਵੱਡੀ ਚੋਟ ਕੀਤੀ, ਉੱਥੇ ਉਹਨਾਂ ਆਖਿਆ ਮੈਂ ਉਸ ਮਾਲਕ ਨੂੰ ਜਪਣ ਵਾਲਾ। ਔਰ ਤੁਗਲਕ ਵੰਸ਼ ਦਾ ਰਾਜ ਸੀ ਜਿਨ੍ਹਾਂ ਨੇ ਆਖਿਆ ਖੁਦਾ ਕਹਿ, ਉਹ ਕਹਿੰਦੇ ਮੌਜ ਵਿੱਚ ਆਇਆ ਭਾਵੇਂ ਲੱਖਾਂ ਵਾਰੀ ਕਹਿ ਦਿਆਂ ਪਰ ਦਬਾਅ ਥੱਲੇ ਆ ਕੇ ਇੱਕ ਵਾਰ ਵੀ ਨਹੀਂ ਕਹਿ ਸਕਦਾ। ਇਹ ਉਹਨਾਂ ਰੱਬ ਦੇ ਪਿਆਰਿਆਂ ਦਾ ਜੀਵਨ ਸੀ। ਔਰ ਉਹਨਾਂ ਨੇ ਮੈਂ ਇੱਕੋ ਬੇਨਤੀ ਕਰਕੇ ਸਮਾਪਤੀ ਹੈ, ਜਦੋਂ ਸ਼ਬਦ ਵਰਤਦੇ ਨੇ ਮੈਂ ਅੰਦੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਉਹ ਆਖਦੇ ਮਾਲਕਾ ਤੇਰਾ ਨਾਮ ਇਸ ਤਰ੍ਹਾਂ ਜਿਵੇਂ ਨੇ ਵਾਸਤੇ ਡੰਗੋਰੀ। ਔਰ ਇਹ ਚੇਤਾ ਰੱਖੋ, ਸ਼ੇਖ ਸ਼ਾਹੀ ਨੂੰ ਕਿਸੇ ਨੇ ਪੁੱਛਿਆ ਤੂੰ ਇੰਨਾ ਸਿਆਣਾ ਕਿਵੇਂ ਹੋ ਗਿਆ, ਉਹ ਆਂਦਾ ਮੈਂ ਅੰਨੇ ਮਨੁੱਖਾਂ ਤੋਂ ਸਿੱਖਿਆ। ਅੰਨੇ ਮਨੁੱਖਾਂ ਤੋਂ ਕਹਿੰਦੇ ਅੱਖਾਂ ਤੋਂ ਵੀ ਹੋਣਾ, ਬੰਦਾ ਜਦੋਂ ਤੁਰਦਾ ਨਾ ਹੱਥ ਵਿੱਚ ਨਗੋਰੀ ਹੈ, ਧਰਤੀ ਪੂਰੀ ਜਿੰਨਾ ਚਿਰ ਮਾਪ ਨਹੀਂ ਲੈਂਦਾ ਉਨਾ ਚਿਰ ਕਦਮ ਨਹੀਂ ਪੁੱਟਦਾ। ਇਸੇ ਕਰਕੇ ਤੁਸੀਂ ਸੜਕ ਚੁਰਾਹੇ ਤੇ ਜਾਓ, ਅੰਨੇ ਬੰਦੇ ਤੁਹਾਨੂੰ ਕਦੇ ਡਿੱਗੇ ਨਹੀਂ ਮਿਲਣਗੇ, ਅੱਖਾਂ ਵਾਲੇ ਕਈ ਟੱਕਰਾਂ ਮਾਰਦੇ ਫਿਰਦੇ ਤੇ ਡਿੱਗਦੇ ਫਿਰਦੇ ਆਪਾਂ ਰੋਜ਼ ਵੇਖਦੇ ਹਾਂ। ਗੁਰੂ ਕੋਲੋਂ ਉਹ ਦਾਤ ਮਿਲੇ, ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਉਹਨਾਂ ਦੀ ਪਾਵਨ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰਕੇ ਸਾਹਿਬ ਨੇ ਏਡੀ ਵੱਡੀ ਬਖਸ਼ਿਸ਼ ਕੀਤੀ। ਔਰ ਉਹ ਨਾ ਜਿਹੜੇ ਅਹੰਕਾਰੀ ਸਨ ਉਹ ਮਾਲਕ ਤੋਂ ਖਾਲੀ ਰਹਿ ਗਏ, ਉਹਨਾਂ ਨੇ ਰਹਿਮਤਾਂ ਮਾਣੀਆਂ। ਸਤਿਗੁਰੂ ਦਇਆ ਕਰੇ ਸਾਡੇ ਜੀਵਨ ਵਿੱਚ, ਅਸੀਂ ਉਹਨਾਂ ਦੇ ਜੀਵਨ ਵਿੱਚੋਂ ਕੁਕਿਣਕਾ ਮਾਤਰ ਧਾਰਨ ਕਰ ਸਕੀਏ। ਆਪ ਸੰਗਤਾਂ ਨੂੰ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਕੋਟਾਨ ਕੋਟਾਨ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਔਰ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਹੈੱਡ ਗ੍ਰੰਥੀ ਯਾਨੀ ਜਗਤਾਰ ਸਿੰਘ ਜੀ ਸਿੰਘ ਸਾਹਿਬ, ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਮੁੱਚੇ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸੰਤੋ ਸੰਤੋ